ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੁਪੈ ਸਵਾਮੀ ਮਾਨਸ ਕੀ ਗਤ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਓ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਹਿੱਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਹਮ ਅਵ ਗੁਣ ਭਰੇਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਕਹਾਂ ਬੁੱਧ ਪ੍ਰਭ ਤੁਛ ਹਮਾਰੇ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਪਰਮ ਸਨਮਾਨਯੋਗ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਹਰ ਰੋਜ਼ ਸ਼ਾਮ ਦੇ ਦੀਵਾਨ ਵਿੱਚ ਗੁਰੂ ਦਰਬਾਰ ਅੰਦਰ ਹਾਜ਼ਰੀ ਭਰ ਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਦੇ ਹੋ ਜੋ ਕਿ ਆਪਾਂ ਪਿਛਲੇ ਦਿਨਾਂ ਵਿੱਚ ਸਤਿਗੁਰਾਂ ਦੀ ਪਵਿੱਤਰ ਬਾਣੀ ਵਿੱਚੋਂ ਇੱਕ ਵਿਸ਼ਾ ਵਿਚਾਰ ਆਰੰਭ ਕੀਤੀ ਸੀ ਕਿ ਸਤਿਗੁਰੂ ਨੇ ਬਾਣੀ ਅੰਦਰ ਮੁਕਤ ਭੁਗਤ ਅਤੇ ਜੁਗਤ ਦੇ ਜੋ ਸ਼ਬਦ ਬਖਸ਼ਿਸ਼ ਕੀਤੇ ਨੇ ਪਿਛਲੇ ਦੀਵਾਨਾਂ ਅੰਦਰ ਭੁਗਤ ਨੂੰ ਆਪਾਂ ਵਿਚਾਰਿਆ ਸੀ, ਅੱਜ ਜੁਗਤ ਔਰ ਮੁਕਤ ਇਹ ਦੋ ਲਫਜ਼ ਇਹਨਾਂ ਦਿਨਾਂ ਵਿੱਚ ਇਹ ਵਿਚਾਰ ਕਰਨ ਦਾ ਯਤਨ ਕਰਾਂਗੇ। ਸਤਸੰਗਤ ਆਓ, ਸਤਿਗੁਰਾਂ ਨੇ ਪਾਵਨ ਪਵਿੱਤਰ ਬਾਣੀ ਵਿੱਚ ਮੁਕਤ ਔਰ ਜੁਗਤ, ਜੁਗਤ ਬਾਰੇ ਕੀ ਬਚਨ ਕੀਤੇ ਨੇ, ਇਹਨਾਂ ਸ਼ਬਦਾਂ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੋਂ ਆਪ ਕਰਾਏ। ਭੁਗਤ ਦਾ ਅਰਥ ਹੈ ਸੰਸਾਰ ਦੇ ਪਦਾਰਥ, ਸਰੀਰ ਵੀ ਉਹਦਾ ਇੱਕ ਹਿੱਸਾ ਹੈ, ਪਰ ਇਸ ਪਦਾਰਥ ਦੀ ਵਰਤੋਂ ਕਿਵੇਂ ਕਰਨੀ, ਉਹਨੂੰ ਸਤਿਗੁਰੂ ਨੇ ਕਿਹਾ ਜੁਗਤ। ਜੁਗਤ ਦਾ ਮਤਲਬ ਹੈ ਤਰੀਕਾ, ਢੰਗ ਕਿਹੜਾ ਹੈ, ਤਰਤੀਬ ਕਿਵੇਂ ਦਿੱਤੀ ਜਾਏ ਜ਼ਿੰਦਗੀ ਨੂੰ, ਕਿ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਪਦਾਰਥਾਂ ਦਾ ਜਿਹੜਾ ਦੁੱਖ ਰੂਪ ਹਿੱਸਾ, ਉਹਦੇ ਤੋਂ ਮਨੁੱਖ ਕਿਵੇਂ ਬਚ ਸਕੇ। ਕਿਉਂਕਿ ਪਦਾਰਥ ਜਿਹੜਾ ਹੈ ਉਹਦੇ ਵਿੱਚ ਸੁੱਖ ਵੀ ਹੈ, ਉਹਦੇ ਵਿੱਚ ਦੁੱਖ ਵੀ ਹੈ, ਦੋਵੇਂ ਚੀਜ਼ਾਂ ਨੇ। ਸੁੱਖ ਤਾਂ ਹੈ ਜੇ ਉਹਨੂੰ ਜ਼ਰੂਰਤ ਮਾਤਰ ਵਰਤਿਆ ਜਾਏ, ਦੁੱਖ ਤਾਂ ਹੈ ਜੇ ਉਹਨੂੰ ਲੋੜ ਤੋਂ ਵੱਧ ਵਰਤ ਲਈਏ। ਜਿਵੇਂ ਮੈਂ ਉਦਾਹਰਨ ਦਿਆਂ, ਸਰੀਰ ਹੈ ਇਹਨੂੰ ਭੁੱਖ ਲੱਗਦੀ ਹੈ, ਇਹਨੂੰ ਭੁੱਖ ਨੂੰ ਪੂਰੀ ਕਰਨ ਵਾਸਤੇ ਖੁਰਾਕ ਖਾਣੀ ਇਹ ਇੱਕ ਸੁੱਖ ਦਾ ਸਾਧਨ ਹੈ। ਜੇ ਖੁਰਾਕ ਨਾ ਮਿਲੀ ਤਾਂ ਸਰੀਰ ਜਿਹੜਾ ਕਮਜ਼ੋਰ ਹੋ ਸਕਦਾ, ਬਿਮਾਰ ਹੋ ਸਕਦਾ, ਪਰ ਜੇ ਇਸ ਭੋਜਨ ਨੂੰ ਬੰਦਾ ਫਿਰ ਦਿਨ ਰਾਤ ਖਾਂਦਾ ਹੀ ਰਹੇ, ਦਿਨ ਰਾਤ ਇਹਦੀ ਵਰਤੋਂ ਕਰਦਾ ਜਾਏ, ਅਤੇ ਜਿਹੜਾ ਇਹ ਖਾਣ ਪੀਣ ਦੇ 36 ਪਦਾਰਥ ਸੁੱਖ ਰੂਪ ਸਨ, ਜਦੋਂ ਜ਼ਿਆਦਾ ਖਾਏਗਾ ਤਾਂ ਇਹ ਦੁੱਖ ਦਾ ਰੂਪ ਧਾਰਨ ਕਰ ਗਿਆ। ਇਸ ਕਰਕੇ ਪਦਾਰਥ ਦੇ ਵਿੱਚ ਦੋਵੇਂ ਚੀਜ਼ਾਂ ਨੇ। ਕੁਝ ਵੀ ਲਈਏ, ਸੌਣਾ ਹੈ, ਜੇ ਉਹ ਵੀ ਲੋੜ ਤੋਂ ਵੱਧ ਤਾਂ ਵੀ ਨੁਕਸਾਨਦਾਇਕ, ਦੁੱਖ ਬਣ ਗਿਆ। ਜੇ ਉਹਨੂੰ ਘੱਟ ਵਰਤਿਆ ਤਾਂ ਵੀ ਉਹ ਨੁਕਸਾਨ ਰੂਪ ਬਣ ਗਿਆ। ਇਸੇ ਤਰ੍ਹਾਂ ਸਰੀਰ ਦੇ ਹੋਰ ਰਸ ਨੇ, ਵੇਖਣਾ, ਦਿਨ ਰਾਤ ਵੇਖੀ ਜਾਣਾ ਤਾਂ ਵੀ ਇਹ ਵੇਖਣਾ ਵੀ ਰੋਗ ਬਣ ਗਿਆ, ਅਤੇ ਜੇ ਬੰਦਾ ਅੱਖ ਦੀ ਵਰਤੋਂ ਨਾ ਕਰੇ ਤਾਂ ਫਿਰ ਰਸਤੇ 'ਤੇ ਤੁਰ ਵੀ ਨਹੀਂ ਸਕਦਾ। ਕਹਿਣ ਤੋਂ ਭਾਵ ਇਹ ਗੱਲਾਂ ਤਾਂ ਸਾਂਝੀਆਂ ਕਰ ਰਿਹਾ ਕਿ ਜੁਗਤ ਜਿਹੜੀ ਹੈ ਉਹਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿ ਸੱਜਣਾ, ਜੋ ਕੁਝ ਤੈਨੂੰ ਰੱਬ ਨੇ ਦਿੱਤਾ ਹੈ ਸੰਸਾਰ ਦੇ ਵਿੱਚ, ਸਰੀਰ ਤੋਂ ਲੈ ਕੇ ਸਾਰੀਆਂ ਚੀਜ਼ਾਂ, ਇਹਨਾਂ ਦੀ ਕਿੰਨੀ ਕੁ ਤੈਨੂੰ ਜ਼ਰੂਰਤ ਹੈ, ਕਿੰਨੀ ਕੁ ਤੈਨੂੰ ਲੋੜ ਹੈ, ਉਹਨੂੰ ਕਹਿੰਦੇ ਨੇ ਜੁਗਤ। ਇਹ ਬੜੀ ਵੱਡੀ ਚੀਜ਼ ਹੈ। ਮੈਂ ਇੱਕ ਤੁੱਕ ਸਾਂਝੀ ਕਰਾਂ, ਸਤਿਗੁਰੂ ਨੇ ਬਚਨ ਕੀਤੇ ਨੇ ਕਿ ਜੇ ਕੋਈ ਬੰਦਾ ਗੁਰੂ ਕਾ ਸ਼ਬਦ ਜੀਵਨ ਦੇ ਵਿੱਚ ਕਮਾਏ, ਸ਼ਬਦ ਦੀ ਕਮਾਈ ਕਰੇ, ਨਾਮ ਦੀ ਕਮਾਈ ਕਰੇ। ਹੁਣ ਕਿਵੇਂ ਪਤਾ ਲੱਗੇ ਵੀ ਕਿਹੜੀ ਚੀਜ਼ ਆਪਾਂ ਕਿੰਨੀ ਕੁ ਵਰਤਣੀ ਹੈ? ਤਾਂ ਹਜ਼ੂਰ ਨੇ ਇੱਕ ਬੜੀ ਵੱਡੀ ਜੁਗਤ ਸਾਨੂੰ ਦਿੱਤੀ ਹੈ। ਉਹ ਕਿਹੜੀ ਜੁਗਤ ਹੈ ਕਿ ਨਾਮ ਦੀ ਕਮਾਈ ਕਰ, ਸ਼ਬਦ ਦੀ ਕਮਾਈ ਕਰ। ਜਦੋਂ ਸ਼ਬਦ ਜਿਹੜਾ ਤੇਰੇ ਅੰਦਰ ਵਸ ਜਾਏਗਾ ਨਾ, ਤਾਂ ਤੇਰੇ ਅੰਦਰੋਂ ਹੀ ਇੱਕ ਜੁਗਤ ਪੈਦਾ ਹੋ ਜਾਏਗੀ। ਇੱਕ ਤਾਂ ਬਾਹਰੋਂ ਸਿੱਖੀ ਜਾਂਦੀ ਹੈ ਨਾ, ਸਤਿਗੁਰੂ ਨੇ ਬਚਨ ਕਹਿ ਕਿ ਨਾਨਕ ਸਤਿਗੁਰ ਭੇਟੀਐ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਹੁਣ ਇਹ ਗੱਲ ਬੜੀ ਅਜੀਬ ਹੈ। ਇੱਕ ਤਾਂ ਹੁੰਦਾ ਹੈ ਕਿ ਇਹਨਾਂ ਚਾਰੇ ਚੀਜ਼ਾਂ ਤੋਂ ਪਾਸੇ ਨਿਕਲ ਜਾਣਾ। ਇੱਕ ਗੁਰੂ ਸਾਹਿਬ ਨੇ ਕਿਹਾ ਵੀ ਵਿੱਚੇ ਹੀ ਹੋਵੇ ਮੁਕਤ, ਦੋ ਗੱਲਾਂ ਆ ਗਈਆਂ। ਇਹ ਤੁੱਕ ਦੱਸਦੀ ਹੈ ਕਿ ਤੈਨੂੰ ਭੱਜਣ ਦੀ ਲੋੜ ਨਹੀਂ, ਪਦਾਰਥਾਂ ਤੋਂ ਭੱਜਣ ਦੀ ਜ਼ਰੂਰਤ ਨਹੀਂ, ਕਿਉਂਕਿ ਕਿਹਾ ਵੀ ਵਿੱਚੇ ਹੀ ਹੋਵੇ ਮੁਕਤ, ਵਿੱਚੇ ਹੀ ਰਹੇ। ਵਿੱਚ ਰਹਿ ਕੇ ਮੁਕਤ ਹੋਣਾ। ਤੋ ਮੁਕਤ ਦਾ ਮਤਲਬ ਕੀ ਹੈ ਕਿ ਵਿੱਚ ਰਹਿਣਾ ਅਤੇ ਪ੍ਰਭਾਵ ਥੱਲੇ ਨਾ ਆਉਣਾ। ਬੜੀ ਔਖੀ ਗੱਲ ਹੈ, ਬਹੁਤ ਔਖੀ ਗੱਲ। ਇਹ ਹੱਸਦਿਆਂ ਖੇਲਦਿਆਂ, ਹੱਸਣ ਦਾ ਮਤਲਬ ਹੈ ਸੰਸਾਰ ਦੇ ਜਿਹੜੇ ਰਸ ਨੇ ਉਹਨਾਂ ਨੂੰ ਮਾਣਦਿਆਂ ਹੋਇਆਂ, ਖੇਲਦਿਆਂ ਕੰਮ ਕਾਰ ਕਰਦਿਆਂ, ਜੋ ਕੁਝ ਜੀਵਨ ਦੇ ਵਿੱਚ ਮਨੁੱਖ ਕਰਦਾ, ਖਾਵੰਦਿਆਂ ਸਰੀਰ ਦੇ ਭੋਗ ਕਰਦਿਆਂ ਅਤੇ ਪਹਿਨਦਿਆਂ ਪਹਿਣਦਿਆਂ ਹੋਇਆਂ ਵਿੱਚ ਇਹ ਹੋਵੇ ਮੁਕਤ, ਇਹ ਕਿਵੇਂ ਹੋ ਸਕਦਾ? ਇਹ ਜੁਗਤ ਕਿਹੜੀ ਹੈ? ਕਿਉਂਕਿ ਬੰਦੇ ਦਾ ਮਨ ਜਿਹੜਾ ਉਹਦੀ ਇੱਕ ਤਸਵੀਰ ਖਿੱਚੀ ਹੈ ਧਾਰਮਿਕ ਲੋਕਾਂ ਨੇ, ਜਿਵੇਂ ਸਾਡੇ ਸਰੀਰ ਦੀ ਤਸਵੀਰ ਕੈਮਰਾ ਖਿੱਚਦਾ ਹੈ ਨਾ, ਉਹ ਖਬਰ ਦੇ ਦਿੰਦਾ ਹੈ ਬੰਦਾ ਕਿਵੇਂ ਦਾ। ਇਸ ਤਰ੍ਹਾਂ ਮਨ ਦੀ ਤਸਵੀਰ ਗੁਰੂ ਸਾਹਿਬ ਨੇ ਖਿੱਚੀ ਅਤੇ ਗੁਰਬਾਣੀ ਵਿੱਚ ਲਿਖੀ। ਮਨ ਦੀ ਤਸਵੀਰ ਕਿਵੇਂ ਦੀ ਹੈ? ਸਾਡੇ ਮਨ ਦਾ ਸੁਭਾਵ ਕਿਵੇਂ ਦਾ ਹੈ? ਸਾਡੇ ਮਨ ਦਾ ਇੱਕ ਇਹ ਕਮਜ਼ੋਰੀ ਹੈ ਕਿ ਜਾਂ ਜਿਹੜੀ ਚੀਜ਼ ਨੂੰ ਉਹ ਵਰਤਣ ਲੱਗ ਪੈਂਦਾ ਹੈ, ਉਹਦੀ ਮਾਤਰਾ ਇੰਨੀ ਵੱਧ ਜਾਂਦੀ ਹੈ ਕਿ ਮਨ ਉਹਦਾ ਗੁਲਾਮ ਹੋ ਜਾਂਦਾ ਹੈ। ਤੁਸੀਂ ਦੂਰ ਨਾ ਜਾਓ, ਸਰੀਰ ਦੇ ਉੱਤੇ ਕੋਈ ਜ਼ਖਮ ਹੋਵੇ, ਜ਼ਖਮ ਦੇ ਉੱਤੇ ਜਦੋਂ ਉਹ ਖੁਸ਼ਕ ਹੋਣ ਲੱਗਦਾ ਹੈ ਅਤੇ ਖਾਰਿਸ਼ ਹੋਏਗੀ ਅਤੇ ਬੰਦਾ ਦੂਸਰੇ ਹੱਥ ਨਾਲ ਉਹਨੂੰ ਖਾਰਿਸ਼ ਕਰੇਗਾ, ਪਤਾ ਵੀ ਇਹ ਜੇ ਜ਼ਿਆਦਾ ਖਾਰਿਸ਼ ਕੀਤੀ ਤਾਂ ਜ਼ਖਮ ਫਿਰ ਖਰਾਬ ਹੋ ਜਾਣਾ ਹੈ। ਪਰ ਮਨ ਦੀ ਇੱਕ ਹਾਲਤ ਐਸੀ ਹੈ ਕਿ ਉਹ ਸਾਰੀਆਂ ਚੀਜ਼ਾਂ ਦੇ ਨਤੀਜੇ ਜਾਣਦਾ ਹੋਇਆ ਵੀ ਆਪਣੇ ਜ਼ਖਮ ਨੂੰ ਛਿੱਲ ਪੈਂਦਾ ਹੈ, ਕੰਟਰੋਲ ਨਹੀਂ ਹੈ। ਮਨ ਦੇ ਅਰਥ ਹੀ ਹੈ। ਮਨ ਦੀ ਜਿਹੜੀ ਤਸਵੀਰ ਦੀ ਗੱਲ ਮੈਂ ਸਾਂਝੀ ਕਰ ਰਿਹਾ ਸਾਂ, ਜੇ ਮਨ ਇਕੱਲਾ ਹੈ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਹੈ ਤਾਂ ਇਕੱਲਾ ਮਨ ਕੀ ਕਰੇਗਾ? ਜਿਹੜੀ ਚੀਜ਼ ਦੇ ਪਿੱਛੇ ਲੱਗੇਗਾ ਨਿਊਟਰਲ ਹੋ ਜਾਏਗਾ, ਵਰਤੀ ਹੋਈ ਜਾਏਗਾ, ਵਰਤੀ ਹੋਈ ਜਾਏਗਾ ਅਤੇ ਉਹਦੇ ਵਿੱਚ ਫਸ ਕੇ ਆਪਣਾ ਜੀਵਨ ਜਿਹੜਾ ਹੈ ਉਹ ਖਰਾਬ ਕਰ ਲਏਗਾ। ਤੁਸੀਂ ਕਈ ਵਾਰੀ ਵੇਖੋਗੇ ਨਸ਼ਾ ਪੀਣ ਵਾਲੇ ਲੋਕ ਨੇ, ਸ਼ੁਰੂ ਤਾਂ ਕੀਤਾ ਸੀ ਥੋੜ੍ਹਾ, ਅੱਜ ਹਾਲਾਤ ਕੀ ਬਣੀ, ਕਹਿੰਦੇ ਅੱਜ ਪਤਾ ਹੀ ਨਹੀਂ ਲੱਗਦਾ ਵੀ ਕਿੰਨਾ ਪੀ ਗਿਆ, ਇੱਕ ਤੋਂ ਅੱਗੇ ਦੋ, ਦੋ ਤੋਂ ਅੱਗੇ ਤਿੰਨ, ਚਾਰ, ਅੱਗੇ ਦਾ ਅੱਗੇ ਵੱਧਦਾ ਗਿਆ, ਨਹੀਂ ਉੱਥੇ ਖੜੋਤ ਆਉਂਦੀ, ਉੱਥੇ ਕੋਈ ਸੀਮਾ ਨਹੀਂ, ਕੋਈ ਹੱਦ ਨਹੀਂ। ਸੱਚ ਤਾਂ ਇਹ ਹੈ, ਕੋਈ ਆਦਮੀ ਗਿਆ ਸ਼ਰਾਬ ਦਾ ਆਦੀ ਸੀ, ਕਿਸੇ ਬਖਸ਼ੇ ਹੋਏ ਕੋਲ ਚਲਾ ਗਿਆ, ਕਹਿਣ ਲੱਗਾ ਬੜਾ ਗੁਲਾਮ, ਮੈਂ ਇੱਕ ਗਲਾਸੀ ਤੋਂ ਸ਼ੁਰੂ ਕੀਤਾ ਸੀ ਅੱਜ 10 ਤੱਕ ਚਲਾ ਗਿਆ, ਕੀ ਗੱਲ, ਮੇਰੇ ਤੋਂ ਇਹ ਕੰਟਰੋਲ ਨਹੀਂ ਹੁੰਦਾ। ਮਨ ਦੀ ਤਸਵੀਰ ਮੈਂ ਸਾਂਝੀ ਕਰ ਰਿਹਾ, ਜੁਗਤ ਦੀ ਲੋੜ ਕਿਉਂ ਹੈ? ਤਾਂ ਉਹਨਾਂ ਨੇ ਕਿਹਾ ਭਾਈ ਤੂੰ ਤਾਂ ਇੱਕ ਹੀ ਪੀਂਦਾ ਹੈ, ਤੂੰ ਤਾਂ ਪਹਿਲੀ ਹੀ ਪੀਂਦਾ ਹੈ, ਬਾਅਦ ਵਾਲੀ ਤੂੰ ਨਹੀਂ ਪੀਂਦਾ। ਕਿਉਂ? ਫਿਰ ਉਹ ਜਿਹੜਾ ਪਹਿਲਾ ਪੈੱਗ ਤੂੰ ਪੀਂਦਾ ਉਹ ਪੈੱਗ ਹੋਰ ਪੈੱਗ ਦੀ ਮੰਗ ਕਰਦਾ, ਫਿਰ ਤੂੰ ਤਾਂ ਵਿੱਚੇ ਬਸ ਗੁਆਚ ਗਿਆ ਉਹਦੇ, ਤੇਰੀ ਤਾਂ ਹੋਂਦ ਹੀ ਉਹਨੇ ਖਤਮ ਕਰ ਦਿੱਤੀ, ਤੇਰੀ ਤਾਂ ਹੋਸ਼ ਹੀ ਉਹਨੇ ਗਵਾ ਦਿੱਤੀ, ਤੇਰੇ 'ਤੇ ਜਿਹੜੇ ਸੋਚ ਸਮਝ ਨੇ ਕੰਮ ਕਰਨਾ ਸੀ ਉਹ ਪਹਿਲੀ ਸ਼ਰਾਬ ਨੇ ਉਹ ਤੇਰੇ ਅੰਦਰੋਂ ਖਤਮ ਕਰ ਦਿੱਤਾ, ਅੰਦਰ ਜਾਣ ਦੀ ਦੇਰ ਸੀ ਤੇਰੀ ਆਤਮਾ ਦਾ ਤਾਂ ਉੱਥੇ ਹੀ ਘਾਤ ਹੋ ਗਿਆ। ਹੁਣ ਬੰਦੇ ਦਾ ਦੂਸਰਾ ਜਨਮ ਹੋ ਗਿਆ, ਉਹਨੇ ਕਿਹਾ ਹੋਰ ਚਾਹੀਦਾ, ਫਿਰ ਦੂਸਰੇ ਨੇ ਦੂਸਰਾ ਪੀਤਾ, ਫਿਰ ਤੀਸਰਾ, ਚੌਥਾ, ਇੰਨਾ ਅੱਗੇ ਵਧਿਆ ਕਿ ਇੱਕ ਦਿਨ ਜੀਵਨ ਦੇ ਵਿੱਚੋਂ ਇਹ ਹੱਥੋਂ ਨਿਕਲ ਹੀ ਗਿਆ ਕਿ ਇਹਦੇ ਉੱਤੇ ਕੰਟਰੋਲ ਕਰਨਾ ਹੈ ਕਿ ਨਹੀਂ, ਇਹਨੂੰ ਕਿੱਥੋਂ ਤੱਕ। ਇਸ ਕਰਕੇ ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਦੇ ਉੱਤੇ ਜਿਹੜੀਆਂ ਚਾਰ ਬਜਰ ਕੁਰੈਤਾਂ ਨੇ ਇਹਨਾਂ ਦੇ ਉੱਤੇ ਇੱਕ ਪਾਬੰਦੀ ਲਾ ਦਿੱਤੀ। ਉਹ ਕਿਹੜੇ ਸਨ? ਨਸ਼ਾ ਨਹੀਂ ਕਰਨਾ, ਕਿਉਂਕਿ ਪਤਾ ਹੈ ਕੋਈ ਬੜਾ ਸਿਆਣਾ ਹੋਵੇ, ਕਈ ਲੋਕ ਕਹਿੰਦੇ ਨੇ ਅਸੀਂ ਬਿਲਕੁਲ ਥੋੜ੍ਹਾ ਪੀਂਦੇ ਹਾਂ, ਇਹਦੇ ਨਾਲ ਕਿਹੜਾ ਬੇਹੋਸ਼ ਹੋ ਜਾਈਦਾ। ਪਰ ਸਾਧ ਸੰਗਤ ਇਹ ਨਹੀਂ ਹੋਸ਼ ਛੱਡਦੀ ਕਿਸੇ ਦੀ, ਅਖੀਰ ਨੂੰ ਪੱਗ ਬੰਦੇ ਦੇ ਹੱਥ ਵਿੱਚ ਹੀ ਹੁੰਦੀ ਹੈ, ਬੰਦੇ ਦੀ ਹੋਸ਼ ਗੁਆਚ ਹੀ ਜਾਂਦੀ। ਤਾਂ ਇਹ ਮਨ ਦੀ ਜਿਹੜੀ ਹਾਲਤ ਤਸਵੀਰ ਸਤਿਗੁਰਾਂ ਨੇ ਬਾਣੀ ਵਿੱਚ ਦੱਸੀ, ਹਜ਼ੂਰ ਨੇ ਕਿਹਾ ਮਨ ਦਾ ਸੁਭਾਵ ਹੈ ਚੀਜ਼ਾਂ ਨੂੰ ਫੜਨਾ, ਇਹ ਛੱਡਣਾ ਨਹੀਂ ਜਾਣਦਾ, ਇਹਦਾ ਸੁਭਾਅ ਇਸ ਤਰ੍ਹਾਂ ਦਾ ਹੈ, ਛੱਡਣ ਦੀ ਇਹਦੀ ਆਦਤ ਹੀ ਨਹੀਂ। ਅਤੇ ਜਿਉਂ ਜਿਹੜੀ ਚੀਜ਼ ਨੂੰ ਫੜਦਾ ਹੈ ਉਹਨੂੰ ਇੰਨਾ ਵਰਤੀ ਜਾਂਦਾ ਹੈ, ਇੰਨਾ ਵਰਤੀ ਜਾਂਦਾ ਹੈ ਕਿ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਜੀਵਨ ਸਮਾਪਤ ਹੋ ਜਾਂਦਾ, ਛੱਡ ਨਹੀਂ ਜਾ ਸਕਦਾ, ਉਹਦਾ ਗੁਲਾਮ ਬਣ ਜਾਂਦਾ ਹੈ, ਉਹਦੇ ਅਧੀਨ ਹੋ ਜਾਂਦਾ। ਇਹਨੂੰ ਕਹਿੰਦੇ ਨੇ ਗੁਲਾਮੀ ਜੀਵਨ ਦੀ। ਕੋਈ ਕਿਸੇ ਦਾ ਚੀਜ਼ ਦਾ ਗੁਲਾਮ ਹੈ, ਅਤੇ ਭਗਤ ਜੀ ਨੇ ਬਚਨ ਕੀਤੇ ਨੇ ਮ੍ਰਿਗ ਮੀਨ ਪਿਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਇਹ ਇੱਕ ਇੱਕ ਚੀਜ਼ਾਂ ਦੇ ਗੁਲਾਮ ਨੇ। ਪੰਚ ਦੋਖ ਅਸਾਧ ਜਾਮੈ ਤਾਂ ਕਿ ਕੇਤਕ ਆਸ, ਮਨ ਦੀ ਤਸਵੀਰ ਦੀ ਗੱਲ ਕਰ ਰਿਹਾ ਸੀ। ਮਨ ਜਿਹੜੀ ਚੀਜ਼ ਨੂੰ ਫੜਦਾ ਹੈ ਉਹਨੂੰ ਛੱਡਦਾ ਨਹੀਂ, ਉਹਦੇ ਨਾਲ ਚਿਪਕ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਉਦਾਹਰਨਾਂ ਵੀ ਦਿੱਤੀਆਂ ਕਿ ਮਨ ਮਾਇਆ ਮੈਂ ਫੜ ਰਹੋ ਨਿਕਸਤ ਨਾਹਿਨ ਮੀਤ, ਨਾਨਕ ਮੂਰਤ ਚਿੱਤਰ ਜਿਉਂ ਛੱਡਤ ਨਾਹਿਨ ਪੇਤ। ਜਿਵੇਂ ਦੀਵਾਰ ਦੇ ਨਾਲ ਚਿਪਕੀ ਹੋਈ ਤਸਵੀਰ ਦੀਵਾਰ ਨੂੰ ਛੱਡਦੀ ਨਹੀਂ, ਮਨ ਦਾ ਸੁਭਾਵ ਇਸ ਤਰ੍ਹਾਂ ਦਾ ਹੈ, ਉਹ ਜਿਹੜੀ ਚੀਜ਼ ਨੂੰ ਅਖਤਿਆਰ ਕਰ ਲੈਂਦਾ ਹੈ ਉਹ ਕਿੰਨੀ ਕੁ ਵਰਤਣੀ ਹੈ ਇਹ ਉਹਦੇ ਜੀਵਨ ਵਿੱਚ ਗੱਲ ਲਿਖੀ ਨਹੀਂ ਹੋਈ। ਹੁਣ ਸੰਸਾਰ ਦੇ ਪਦਾਰਥਾਂ ਤੋਂ ਬਿਨਾਂ ਮਨੁੱਖ ਦਾ ਸਰਦਾ ਵੀ ਨਹੀਂ, ਕਿਉਂਕਿ ਮਨ 'ਤੇ ਲਾਉਣਾ ਹੀ ਪਏਗਾ। ਜਿਹੜਾ ਕੰਮ ਬੰਦਾ ਹੱਥਾਂ ਨਾਲ ਕਰੇਗਾ ਮਨ 'ਤੇ ਉਹਦੇ ਵਿੱਚ ਲੱਗੇਗਾ ਜ਼ਰੂਰ, ਤਾਂ ਉਹਦੇ ਵਿੱਚ ਕੰਮ ਕਰੇਗਾ। ਪਰਿਵਾਰ ਹੈ, ਔਲਾਦ ਹੈ, ਕਾਰੋਬਾਰ ਮਨ 'ਤੇ ਲੱਗੇਗਾ, ਪਰ ਫਸੇ ਨਾ ਉਹ ਜੁਗਤ ਕਿੱਥੋਂ ਮਿਲੇਗੀ? ਮੈਂ ਉਹਦੇ ਬਾਰੇ ਤੁਹਾਡੇ ਨਾਲ ਕੁਝ ਸ਼ਬਦ ਸਾਂਝੇ ਕਰਨੇ ਨੇ। ਜੁਗਤ ਕਿਹਨੂੰ ਕਿਹਾ? ਗੁਰੂ ਸਾਹਿਬ ਨੇ ਕਿਹਾ ਸਭ ਤੋਂ ਵੱਡੀ ਜੁਗਤ ਪਰਮਾਤਮਾ ਦੀ ਯਾਦ ਹੈ, ਉਹਦਾ ਨਾਮ ਹੈ। ਜਦੋਂ ਨਾਮ ਦੀ ਮਨੁੱਖ ਕਮਾਈ ਕਰਦਾ ਹੈ ਅਤੇ ਨਾਮ ਮਨ ਵਿੱਚ ਵਸ ਜਾਂਦਾ ਹੈ ਅਤੇ ਇੱਕ ਘਟਨਾ ਵਾਪਰ ਜਾਂਦੀ ਹੈ ਕਿ ਬੰਦੇ ਦੇ ਮਨ ਵਿੱਚ ਜਿੰਨੀ ਕੁ ਜ਼ਰੂਰਤ ਹੈ ਉਹਨਾਂ ਕੁ ਮਨ ਫੜਦਾ, ਬਾਕੀ ਫਿਰ ਛੱਡਣਾ ਸ਼ੁਰੂ ਕਰ ਦਿੰਦਾ, ਛੱਡਣ ਦੀ ਜਾਚ ਆ ਜਾਂਦੀ ਹੈ। ਇਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਇਹ ਜਿਹੜਾ ਸਿੱਖ ਹੈ ਹੁਣ ਪਰਮ ਹੰਸ ਬਣ ਗਿਆ ਹੈ। ਪਰਮ ਹੰਸ ਦੀ ਉਪਾਧੀ ਵੀ ਦਿੱਤੀ ਜਾਂਦੀ ਸੀ, ਪਰਮ ਹੰਸ। ਹੰਸ ਇੱਕ ਪੰਛੀ ਦਾ ਨਾਮ ਗਿਣਿਆ ਗਿਆ, ਉਹਦੇ ਬਾਰੇ ਮੰਨਿਆ ਗਿਆ ਵੀ ਹੰਸ ਜਿਹੜਾ ਹੈ ਸਾਹਮਣੇ ਦੁੱਧ ਅਤੇ ਪਾਣੀ ਮਿਲਾ ਕੇ ਰੱਖ ਦਿਓ, ਅਕਾਲ ਪੁਰਖ ਨੇ ਉਹਦੀ ਚਿੰਝ ਦੇ ਵਿੱਚ ਇੱਕ ਗੁਣ ਪਾਇਆ ਹੈ ਕਿ ਜਦੋਂ ਉਸ ਦੁੱਧ ਵਿੱਚ ਉਹ ਚਿੰਝ ਪਾਏਗਾ ਪਾਣੀ ਵੱਖਰਾ ਹੋ ਜਾਏਗਾ ਅਤੇ ਦੁੱਧ ਵੱਖਰਾ ਹੋ ਜਾਏਗਾ। ਇਹਨੂੰ ਕਿਹਾ ਹੰਸ ਬਿਰਤੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਇੱਕ ਰਾਗ ਦਾ ਨਾਮ ਵੀ ਵਡਹੰਸ ਆਇਆ ਹੈ। ਇੱਕ ਤਾਂ ਹੁੰਦਾ ਨਾ ਹੰਸ ਰਾਗ, ਕਿਹਾ ਵਡਹੰਸ, ਯਾਨੀ ਕਿ ਜਿਸ ਬੰਦੇ ਦੇ ਮਨ ਵਿੱਚ ਪਰਮਾਤਮਾ ਦੀ ਯਾਦ ਟਿਕ ਗਈ ਉਹ ਇਕੱਲਾ ਹੰਸ ਨਹੀਂ, ਉਹ ਵਡਹੰਸ, ਵੱਡਾ ਹੰਸ ਹੈ। ਵੱਡਾ ਹੰਸ ਕਿਵੇਂ ਹੋ ਗਿਆ? ਕਹਿੰਦੇ ਉਹਦੇ ਜੀਵਨ ਦੇ ਵਿੱਚ, ਉਹਦੀ ਬੁੱਧੀ ਦੇ ਵਿੱਚ ਪਰਮਾਤਮਾ ਨੇ ਇਸ ਤਰ੍ਹਾਂ ਦੀ ਜੁਗਤ ਪਾ ਦਿੱਤੀ ਕਿ ਜਦੋਂ ਉਹਦੇ ਸਾਹਮਣੇ ਮਾਇਆ ਆਉਂਦੀ ਏ, ਜਦੋਂ ਕਿਸੇ ਚੀਜ਼ ਨੂੰ ਵੇਖਦਾ ਹੈ ਉਹਦੇ ਵਿੱਚੋਂ ਸੱਚ ਵੱਖਰਾ ਹੋ ਜਾਂਦਾ ਅਤੇ ਝੂਠ ਵੱਖਰਾ ਹੋ ਜਾਂਦਾ ਹੈ। ਜਿਵੇਂ ਉਹ ਹੰਸ ਚਿੰਝ ਪਾਉਂਦਾ ਨਾ ਦੁੱਧ ਅਤੇ ਪਾਣੀ ਵੱਖਰਾ ਕਰ ਦਿੰਦਾ, ਜਿੱਦਣ ਕੋਈ ਪਰਮ ਹੰਸ ਬਣ ਗਿਆ ਨਾ, ਜਿੱਦਣ ਕੋਈ ਵਡਹੰਸ ਬਣ ਗਿਆ ਉਦਣ ਉਹ ਸੰਸਾਰ ਦੇ ਪਦਾਰਥ ਵਰਤਦਾ ਰਹੇ, ਉਹਦੇ ਵਿੱਚ ਉਹਦੇ ਜੀਵਨ ਵਿੱਚ ਉਹ ਪਦਾਰਥ ਪਾਪ ਨਹੀਂ ਬਣਦੇ, ਉਹਦੇ ਤੋਂ ਪਹਿਲਾਂ ਸਾਰਾ ਹੀ ਪਾਪ ਹੈ। ਜਿੱਦਣ ਅੰਦਰ ਵਿਵੇਕ ਬੁੱਧੀ ਜਗ ਪਈ, ਵਿਵੇਕ ਬੁੱਧੀ ਉੱਠ ਪਈ, ਉਦਣ ਬੰਦਾ ਖਾਂਦਿਆਂ ਹੋਇਆਂ ਪੀਂਦਿਆਂ ਹੋਇਆਂ ਵਿੱਚੇ ਮੁਕਤ ਹੋ ਜਾਏਗਾ, ਕਿਉਂਕਿ ਜਿਹੜੀਆਂ ਚੀਜ਼ਾਂ ਨੂੰ ਵਰਤੇਗਾ ਉਹਦੇ ਜੀਵਨ 'ਤੇ ਪ੍ਰਭਾਵ ਨਹੀਂ ਪਾਉਣਗੇ। ਇਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਕਰਮ ਕਰਤ ਹੋਵੇ ਨਿਹ ਕਰਮ, ਜਿਹੜਾ ਕੰਮ ਕਰਦਾ ਹੈ ਉਸ ਕੰਮ ਦਾ ਗੁਲਾਮ ਨਹੀਂ ਬਣਦਾ, ਉਹਦੀ ਆਦਤ ਨਹੀਂ ਪੱਕਦੀ ਉਹਦੇ ਜੀਵਨ ਵਿੱਚ। ਕਰੇਗਾ ਜ਼ਰੂਰ, ਰਸ ਲੈ ਸਕਦਾ, ਭੋਜਨ ਖਾ ਸਕਦਾ ਸਵਾਦਿਸ਼ਟ, ਪਰ ਉਹ ਭੋਜਨ ਦਾ ਗੁਲਾਮ ਨਹੀਂ ਬਣਦਾ। ਸਵਾਦ ਲੈ ਸਕਦਾ ਉਹਦਾ, ਭੋਜਨ ਛਕ ਸਕਦਾ, ਪਰ ਭੋਜਨ ਖਾਂਦਿਆਂ ਖਾਂਦਿਆਂ ਉਹ ਭੋਜਨ ਦਾ ਗੁਲਾਮ ਨਹੀਂ ਬਣਦਾ। ਉਹ ਜਿੰਨੀ ਕੁ ਲੋੜ ਹੈ, ਜਿੰਨੀ ਜ਼ਰੂਰਤ ਹੈ ਉਹਨਾਂ ਕੁ ਖਾਂਦਾ ਹੈ ਅਤੇ ਇੱਕਦਮ ਪਾਸੇ ਕਰ ਦਿੰਦਾ, ਛੱਡ ਦਿੰਦਾ, ਹਿੰਮਤ ਹੁੰਦੀ ਉਹਦੇ ਵਿੱਚ। ਉਹਨੂੰ ਕਹਿੰਦੇ ਨੇ ਪਰਮ ਹੰਸ, ਵਿਵੇਕ ਬੁੱਧੀ। ਬਾਬਾ ਫਰੀਦ ਜੀ ਨੇ ਦੋ ਸਲੋਕ ਕਹੇ ਨੇ ਇਸ ਸੰਬੰਧ ਵਿੱਚ, ਮੈਂ ਤੁਹਾਡੇ ਨਾਲ ਸਾਂਝੇ ਕਰਦੇ, ਕਿਉਂਕਿ ਗੁਰੂ ਸਾਹਿਬ ਨੇ ਇਸ ਗੱਲ ਉੱਤੇ ਬੜਾ ਜ਼ੋਰ ਦਿੱਤਾ ਹੈ ਕਿ ਪਦਾਰਥ ਤੋਂ ਭੱਜੋ ਨਾ, ਇਹਦੇ ਵਿੱਚ ਰਹਿ ਕੇ ਇਹਨੂੰ ਵਰਤਣ ਦੀ ਜਾਚ ਸਿੱਖ ਲਓ। ਮਾਇਆ ਤੋਂ ਭੱਜਣ ਦੀ ਲੋੜ ਨਹੀਂ, ਪਰਿਵਾਰ ਤੋਂ ਦੌੜਨ ਦੀ ਲੋੜ ਨਹੀਂ, ਕਾਰੋਬਾਰ ਤੋਂ ਦੌੜਨ ਦੀ ਲੋੜ ਨਹੀਂ। ਥੋੜ੍ਹੇ ਜਿਹੇ ਲੋਕ ਮੈਂ ਵਿੱਚ ਜ਼ਰੂਰ ਕਹਾਂਗਾ ਇਸ ਧਰਤੀ 'ਤੇ ਰਹਿੰਦੇ ਨੇ, ਉਹਨਾਂ ਨੂੰ ਤੁਸੀਂ ਇਸ ਵਿਆਖਿਆ ਵਿੱਚ ਨਾ ਲਿਆਉਣਾ। ਕੁਦਰਤ ਜਿਹੜੀ ਹੈ ਨਾ, ਜਿਵੇਂ ਫੁੱਲ ਬੂਟੇ ਪੈਦਾ ਕਰਦੀ ਹੈ ਨਾ, ਬੱਦਲ ਬਣਾਉਂਦੀ ਹੈ, ਹਵਾ ਉਹਨੇ ਬਣਾਈ ਹੈ, ਜੜੀਆਂ ਬੂਟੀਆਂ ਉਗਾਉਂਦੀ ਹੈ ਬੰਦੇ ਵਾਸਤੇ, ਤਾਂ ਕੁਦਰਤ ਇੱਕ ਹੋਰ ਪ੍ਰਬੰਧ ਕਰਦੀ ਇਸ ਬ੍ਰਹਿਮੰਡ ਦੇ ਵਿੱਚ ਕਿ ਇਸ ਧਰਤੀ 'ਤੇ ਉਂਗਲਾਂ 'ਤੇ ਗਿਣੇ ਜਾਣ ਵਾਲੇ ਐਸੇ ਬੰਦੇ ਪੈਦਾ ਕੀਤੇ ਜਾਣ ਜਿਹੜੇ ਹੋਣ ਸਰੀਰ ਵਿੱਚ ਅਤੇ ਹੋਣ ਸਰੀਰ ਤੋਂ ਪਾਰ, ਉਹ ਨਹੀਂ ਆਉਂਦੇ ਇਹਦੇ ਵਿੱਚ, ਥੋੜ੍ਹੇ ਜਿਹੇ ਰਹਿੰਦੇ ਨੇ। ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ, ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹੇ ਚੀਤ, ਉਹ ਕਰੋੜਾਂ ਵਿੱਚੋਂ ਇੱਕ ਦੋ ਹੀ ਹੁੰਦੇ ਨੇ, ਥੋੜ੍ਹੇ ਜਿਹੇ ਹੁੰਦੇ ਜਿਹੜੇ ਇਸ ਸਰੀਰ ਦੇ ਵਿੱਚ ਰਹਿੰਦੇ ਨੇ, ਪਰ ਸਰੀਰ ਵਿੱਚ ਉਹਨਾਂ ਦਾ ਨਿਵਾਸ ਨਹੀਂ ਹੁੰਦਾ, ਪਾਰ ਰਹਿੰਦੇ ਨੇ, ਉਹਨਾਂ ਦੀ ਗੰਢ ਖੁੱਲ੍ਹ ਜਾਂਦੀ ਹੈ, ਉਹ ਇੱਕ ਢਾਂਚਾ ਜਿਹਾ ਬਣਿਆ ਰਹਿੰਦਾ ਸਰੀਰ ਦਾ ਬਸ। ਬਾਬਾ ਫਰੀਦ ਜੀ ਨੇ ਉਦਾਹਰਣ ਦਿੱਤੀ, ਬੜੇ ਪਿਆਰੇ ਬਚਨ ਕੀਤੇ, ਕਹਿੰਦੇ ਹੰਸ ਉੱਡਰ ਕੋਧਰੇ ਪਿਆ ਲੋਕ ਵਿਡਾਰਨ ਜਾਏ। ਹੰਸ ਉੱਡਦਾ ਜਾ ਰਿਹਾ ਸੀ ਅਤੇ ਕਹਿੰਦੇ ਕੋਧਰੇ ਦੇ ਖੇਤ ਵਿੱਚ ਉੱਡਦਾ ਉੱਡਦਾ ਕਿਤੇ ਥੱਕ ਗਿਆ। ਕੋਧਰਾ ਜਿਹੜਾ ਹੈ ਇੱਕ ਫਸਲ ਹੁੰਦੀ ਹੈ, ਤੁਸੀਂ ਜਾਣਦੇ ਹੋ, ਉਹਦੀ ਰੋਟੀ ਵੀ ਬਣਦੀ ਸੀ ਪੁਰਾਣੇ ਸਮੇਂ ਵਿੱਚ। ਕਹਿੰਦੇ ਹੰਸ ਉੱਡਦਾ ਉੱਡਦਾ ਕੋਧਰੇ ਦੇ ਖੇਤ ਵਿੱਚ ਬਹਿ ਗਿਆ। ਹੰਸ ਉੱਡਰ ਕੋਧਰੇ ਪਿਆ, ਲੋਕਾਂ ਨੇ ਸੁਣਿਆ ਹੋਇਆ ਸੀ ਹੰਸ ਕੋਧਰਾ ਨਹੀਂ ਖਾਂਦਾ, ਅਤੇ ਇਹ ਤਾਂ ਕੋਧਰੇ ਦੇ ਖੇਤ ਵਿੱਚ ਬੈਠਾ ਹੈ ਅਤੇ ਇਹਦੇ ਵਰਤੋਂ ਕਰ ਲੈਣੀ ਹੈ, ਖਾ ਲਏਗਾ ਇਸ ਨੂੰ। ਉਹ ਡਾਂਗਾਂ ਲੈ ਕੇ ਦੌੜ ਪਏ, ਕਹਿੰਦੇ ਇਹਨੂੰ ਉਡਾਓ, ਏਡੀ ਉੱਚੀ ਜਾਤ ਦਾ ਹੈ, ਇੱਥੇ ਕੋਧਰਾ ਖਾ ਕੇ ਆਪਣਾ ਜੀਵਨ ਭ੍ਰਸ਼ਟ ਕਰ ਲਏਗਾ, ਉਡਾਉਣ ਵਾਸਤੇ ਚਲੇ ਗਏ। ਬਾਬਾ ਫਰੀਦ ਜੀ ਕਹਿੰਦੇ ਲੋਕ ਵਿਡਾਰਨ ਜਾਏ, ਅਤੇ ਬਚਨ ਕੀਤਾ ਕਹਿੰਦੇ ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੋਧਰਾ ਖਾਏ। ਪਰ ਇਹਨਾਂ ਲੋਕਾਂ ਨੂੰ ਪਤਾ ਨਹੀਂ ਹੰਸ ਕੋਧਰੇ ਦੇ ਖੇਤ ਵਿੱਚ ਭਾਵੇਂ ਬਹਿ ਗਿਆ ਪਰ ਉਹਦੇ ਵਿੱਚ ਚਿੰਝ ਨਹੀਂ ਮਾਰੇਗਾ, ਫਸੇਗਾ ਨਹੀਂ ਉਹਦੇ ਵਿੱਚ, ਇਹਦਾ ਭਾਵ ਕੀ ਹੈ। ਕਹਿੰਦੇ ਕਈ ਵਾਰੀ ਐਸੇ ਲੋਕ ਜਿਹੜੇ ਰੱਬ ਨਾਲ ਜੁੜੇ ਹੁੰਦੇ ਨੇ, ਬਾਹਰੋਂ ਪ੍ਰਤੀਤ ਹੁੰਦਾ ਹੈ ਵੀ ਮਾਇਆ ਵਿੱਚ ਬਹਿ ਗਏ ਨੇ, ਮਾਇਆ ਵਿੱਚ ਫਸ ਗਏ ਨੇ, ਪਰ ਉੱਥੇ ਉਹ ਫਸੇ ਨਹੀਂ ਹੁੰਦੇ, ਉਹ ਤਾਂ ਵਕਤੀ ਤੌਰ 'ਤੇ ਥੋੜ੍ਹਾ ਚਿਰ ਉੱਥੇ ਆਰਾਮ ਕਰਦੇ ਨੇ, ਥੋੜ੍ਹਾ ਚਿਰ ਬਹਿੰਦੇ ਨੇ, ਉਹ ਸਾਡੇ ਵਾਂਗੂ ਫਸੇ ਹੋਏ ਨਹੀਂ, ਅਸੀਂ ਤਾਂ ਜਿਹੜੀ ਚੀਜ਼ ਵਿੱਚ ਗਏ ਬਸ ਫਸ ਗਏ, ਉੱਥੇ ਹੀ ਸੰਗਲ ਪੈ ਗਏ, ਗੁਲਾਮ ਹੋ ਗਏ ਸੰਸਾਰ ਦੇ ਪਦਾਰਥਾਂ ਦੇ, ਉਹ ਹੀ ਸਾਡੀ ਜ਼ਿੰਦਗੀ ਬਣ ਗਈ। ਜਿਹੜਾ ਬੰਦਾ ਮਾਇਆ ਦਾ, ਧਨ ਦਾ, ਪਦਾਰਥ ਦਾ ਗੁਲਾਮ ਹੋ ਗਿਆ ਸਾਧ ਸੰਗਤ, ਉਹਨੇ ਰੱਬ ਨੂੰ ਤਾਂ ਪਿਆਰ ਕੀ ਕਰਨਾ ਹੈ, ਉਹ ਤਾਂ ਕਈ ਵਾਰੀ ਆਪਣੇ ਜਨਮ ਦੇਣ ਵਾਲੇ ਮਾਤਾ ਪਿਤਾ ਨੂੰ ਵੀ ਛੱਡ ਕੇ ਪਾਸੇ ਕਰ ਦਿੰਦਾ ਹੈ, ਉਹਨੇ ਹੋਰ ਤਾਂ ਕਿਸ ਨੂੰ ਪਿਆਰ ਕਰਨਾ। ਧਨ ਦਾ ਅਰਥ ਹੀ ਇਸ ਤਰ੍ਹਾਂ ਦਾ ਬਣਦਾ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ, ਐਸੇ ਬੰਦੇ ਦੀ ਬਿਰਤੀ ਉਸ ਕੂਕਰ ਵਾਲੀ ਹੈ ਜਿਹਨੂੰ ਕਹਿੰਦੇ ਇੱਕ ਰੋਗ ਹੋ ਗਿਆ ਹਲਕ ਦਾ, ਪਤਾ ਨਹੀਂ ਮਾਲਕ ਨੂੰ ਕੱਟ ਜਾਏ ਜਿਹਨੇ ਪਾਲਿਆ ਹੈ, ਜਿਹਨੇ ਉਹਦੇ ਮੂੰਹ ਵਿੱਚ ਗ੍ਰਾਹੀਆਂ ਪਾਈਆਂ ਨੇ ਉਹਨੂੰ ਵੀ ਕੱਟ ਸਕਦਾ, ਉਹਨੂੰ ਹਲਕ ਦਾ ਰੋਗ ਹੈ। ਜਿਹੜਾ ਮਨੁੱਖ ਪਦਾਰਥ ਹੀ ਸਭ ਕੁਝ ਸਮਝ ਲੈਂਦਾ ਹੈ, ਮਾਇਆ ਹੀ ਸਭ ਕੁਝ ਸਮਝ ਲੈਂਦਾ ਹੈ, ਉਹਦਾ ਨਾ ਕੋਈ ਮਿੱਤਰ ਹੁੰਦਾ ਹੈ, ਨਾ ਉਹਦਾ ਭਰਾ ਹੁੰਦਾ ਹੈ, ਨਾ ਉਹਦਾ ਕੋਈ ਮਾਤਾ ਪਿਤਾ ਹੈ, ਉਹ ਤਾਂ ਮਾਇਆ ਨੂੰ ਵੱਡੀ ਸਮਝਦਾ ਹੈ ਅਤੇ ਦੂਜੇ ਸਭ ਕੁਝ ਨੂੰ ਛੋਟਾ ਸਮਝ ਲੈਂਦਾ ਹੈ, ਉਹਦੇ ਵਾਸਤੇ ਮਾਇਆ ਹੀ ਸਭ ਕੁਝ ਹੈ। ਇੱਥੋਂ ਤੱਕ ਮਾਇਆ ਇੰਨੀ ਪ੍ਰਬਲ ਹੋ ਜਾਂਦੀ ਕਿ ਕਈ ਵਾਰੀ ਉਹ ਗੁਰੂ ਨੂੰ ਵੀ ਧੋਖਾ ਦੇਣ ਤੋਂ ਗੁਰੇਜ਼ ਨਹੀਂ ਕਰਦਾ, ਮਾਇਆ ਉਹਦੇ ਵਾਸਤੇ ਵੱਡੀ ਹੈ। ਬੇਨਤੀ ਕਰ ਰਿਹਾ ਸਾਂ, ਮਾਇਆ ਦੇ ਵਿੱਚ ਮਨੁੱਖ ਨੇ ਫਸਣ ਦੀ ਇਜਾਜ਼ ਸਿੱਖੀ ਹੈ, ਨਿਕਲਣ ਦੀ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਪਦਾਰਥਾਂ ਨੂੰ, ਮਾਇਆ ਨੂੰ ਛੱਡਣ ਦੀ ਗੱਲ ਨਹੀਂ ਕੀਤੀ ਗਈ, ਬਸ ਇੰਨਾ ਕੁ ਜ਼ਰੂਰ ਦੱਸਿਆ ਗਿਆ ਕਿ ਇਸ ਚਿੱਕੜ ਵਿੱਚ ਫਸੀ ਨਾ, ਡੁੱਬੀ ਨਾ ਇਹਦੇ ਵਿੱਚ। ਬੇੜੀ ਦਾ ਉਦਾਹਰਣ ਦਿੱਤਾ ਹੈ ਨਾ, ਮੁਰਗਾਬੀ ਦਾ ਉਦਾਹਰਣ ਦਿੱਤਾ ਹੈ, ਕਹਿੰਦੇ ਮੁਰਗਾਬੀ ਵਾਂਗੂ ਇਸ ਸੰਸਾਰ ਵਿੱਚ ਰਹਿਣਾ, ਬੇੜੀ ਵਾਂਗ ਰਹਿਣਾ, ਅਤੇ ਕੀ ਅਰਥ ਹੋ ਸਕਦੇ ਨੇ? ਤੁਸੀਂ ਵੇਖਿਆ ਹੋਵੇਗਾ ਮੁਰਗਾਬੀ ਜਦੋਂ ਕਿਸੇ ਪਾਣੀ ਵਿੱਚ ਵਹਿੰਦੀ ਹੈ, ਉਹਦਾ ਬਾਕੀ ਸਰੀਰ ਪਾਣੀ ਵਿੱਚ ਡੁੱਬ ਜਾਂਦਾ ਹੈ, ਪਰ ਉਹ ਆਪਣੇ ਗਰਦਨ ਅਤੇ ਉੱਪਰ ਵਾਲਾ ਪਾਸਾ ਨਹੀਂ ਡੁੱਬਣ ਦਿੰਦੀ, ਬਾਕੀ ਸਰੀਰ ਪਾਣੀ ਵਿੱਚ ਡੁੱਬਾ ਰਹਿੰਦਾ ਹੈ ਅੱਧਾ। ਫਿਰ ਉਹਦੇ ਵਿੱਚ ਇੱਕ ਹੋਰ ਗੁਣ ਪਾਇਆ ਰੱਬ ਨੇ, ਉਹਦੇ ਖੰਭ ਇੰਨੇ ਥਿੰਦੇ ਨੇ, ਤਿਲਕ ਜਾਂਦਾ ਪਾਣੀ ਉਹਨਾਂ ਤੋਂ ਜਦੋਂ ਪਾਣੀ ਵਿੱਚ ਵਹਿੰਦੀ। ਤਾਂ ਆਮ ਬੰਦਾ ਤਾਂ ਪਾਣੀ ਵਿੱਚ ਵਹੇ, ਆਮ ਜਾਨਵਰ ਵਹੇ, ਪਾਣੀ ਉਹਨੂੰ ਭਿਉਂ ਦਿੰਦਾ ਹੈ, ਉਹਦੇ ਵਿੱਚ ਸਰੀਰ ਉਹਦਾ ਭਿੱਜ ਜਾਂਦਾ ਹੈ, ਪਰ ਮੁਰਗਾਬੀ ਦਾ ਨਹੀਂ। ਮੁਰਗਾਬੀ ਪਾਣੀ ਵਿੱਚ ਵਹਿ ਵੀ ਜਾਂਦੀ ਹੈ, ਇੱਥੋਂ ਤੱਕ ਲੋੜ ਪਵੇ ਅਤੇ ਕਈ ਵਾਰੀ ਮੁਰਗਾਬੀ ਜਿਹੜੀ ਹੈ ਪਾਣੀ ਦੇ ਵਿੱਚ ਚੁੱਭੀ ਵੀ ਲਾ ਲੈਂਦੀ ਹੈ, ਕਿੰਨਾ ਕਿੰਨਾ ਚਿਰ ਚੁੱਭੀ ਲਾ ਕੇ ਵਿੱਚ ਅੱਗੇ ਚਲੀ ਜਾਂਦੀ ਹੈ, ਪਰ ਜਦੋਂ ਪਾਣੀ ਦੇ ਵਿੱਚੋਂ ਨਿਕਲਦੀ ਹੈ ਉਹਦਾ ਸਰੀਰ ਫਿਰ ਸੁੱਕੇ ਦਾ ਸੁੱਕਾ ਬਿਲਕੁਲ, ਪਾਣੀ ਨਹੀਂ ਚੰਬੜਦਾ ਉਹਦੇ ਖੰਭਾਂ ਨੂੰ। ਇਸ ਲਈ ਗੁਰੂ ਸਾਹਿਬ ਨੂੰ ਜਦੋਂ ਯੋਗੀਆਂ ਨੇ ਪੁੱਛਿਆ ਵੀ ਜਿਹੜਾ ਤੁਸੀਂ ਕੰਮ ਸ਼ੁਰੂ ਕਰਦੇ ਹੋ ਪੈ, ਕਹਿੰਦੇ ਉਹ ਬੰਦਾ ਗ੍ਰਿਸਤੀ ਹੋਵੇ ਅਤੇ ਯੋਗੀ ਵੀ ਹੋ ਸਕਦਾ, ਗੱਲ ਸਮਝ ਵਿੱਚ ਨਹੀਂ ਆਉਂਦੀ ਕਿਉਂਕਿ ਉਹ ਤਾਂ ਛੱਡ ਕੇ ਚਲੇ ਗਏ ਸੀ ਪਹਾੜਾਂ 'ਤੇ। ਤਾਂ ਇੱਥੇ ਬੰਦਾ ਕਹਿੰਦੇ ਯੋਗੀ ਵੀ ਹੋ ਸਕਦਾ ਅਤੇ ਭੋਗੀ ਵੀ ਹੋ ਸਕਦਾ, ਕਿਵੇਂ ਚੱਲ ਸਕਦਾ, ਇਕੱਠੇ ਕਿਵੇਂ ਹੋ ਸਕਦੇ? ਅਤੇ ਫਿਰ ਸਤਿਗੁਰਾਂ ਨੂੰ ਲਫ਼ਜ਼ ਇਹ ਵਰਤਣਾ ਪਿਆ, ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ। ਮੁਰਗਾਬੀ ਦਾ ਉਦਾਹਰਣ ਤਾਂ ਦਿੱਤਾ, ਪਰ ਇੱਕ ਗੱਲ ਯਾਦ ਰੱਖਣਾ, ਜਿੰਨਾ ਚਿਰ ਨਾਮ ਰੋਮ ਰੋਮ ਵਿੱਚ ਨਹੀਂ ਵੱਸਦਾ ਉਹਨਾਂ ਚਿਰ ਉਦਾਹਰਨ ਸਾਡੇ 'ਤੇ ਕੰਮ ਨਹੀਂ ਕਰੇਗੀ। ਮੈਂ ਵਿਆਖਿਆ ਕਰ ਦਿਆਂਗਾ, ਗੁਰੂ ਨੇ ਕਿਹਾ ਵੀ ਵਿੱਚ ਹੀ ਰਹੋ ਜੀ, ਹੱਸਦਿਆਂ ਖਿਲੰਦਿਆਂ ਪਹਿਨੰਦਿਆਂ ਵਿੱਚ ਹੋਵੇ ਮੁਕਤ, ਇਹ ਤੁੱਕ ਅਸੀਂ ਯਾਦ ਕਰ ਲਈਏ। ਤਾਂ ਕਹਿ ਵੀ ਦਿੰਦੇ ਨੇ ਲੋਕ, ਵੇਖੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੱਸੋ ਗਾਓ ਨੱਚੋ, ਕੀ ਲੋੜ ਹੈ ਪਾਬੰਦੀ ਲਾਉਣ ਦੀ, ਹੱਸਦਿਆਂ ਖਿਲੰਦਿਆਂ ਖੇਡ ਵੀ ਸਕਦੇ ਹੋ, ਜੋ ਮਰਜ਼ੀ ਪਹਿਨੋ, ਪਹਿਨੰਦਿਆਂ ਵੀ ਲਿਖਿਆ ਹੋਇਆ, ਖਵੰਦਿਆਂ ਵੀ ਲਿਖਿਆ ਹੋਇਆ। ਪਰ ਉਹ ਜਿਹੜੀ ਅੱਗੇ ਵਾਲੀ ਤੁੱਕ ਸੀ ਨਾ ਕਿ ਨਾਨਕ ਸਤਿਗੁਰ ਭੇਟਿਆ, ਉਹ ਅਸੀਂ ਕੱਢ ਕੇ ਪਾਸੇ ਰੱਖ ਦਿੱਤੀ। ਗੁਰੂ ਨੇ ਇਹ ਦੱਸਿਆ ਸੀ ਹੱਸਣਾ ਕਿਵੇਂ ਹੈ, ਇਹ ਜ਼ਰੂਰ ਦੱਸਿਆ ਹੱਸ ਸਕਣਾ, ਪਰ ਇਹ ਦੱਸਿਆ ਕਦੋਂ ਹੱਸਣਾ ਅਤੇ ਕਦੋਂ ਨਹੀਂ ਹੱਸਣਾ। ਗੁਰੂ ਨੇ ਦੱਸਿਆ ਪਹਿਣ ਸਕਣਾ, ਪਰ ਕਿਵੇਂ ਦਾ ਪਹਿਨਣਾ ਇਹ ਵੀ ਨਾਲ ਦੱਸਿਆ, ਖਾ ਸਕਣਾ ਪਰ ਕਿਵੇਂ ਖਾਣਾ, ਕਿੰਨਾ ਖਾਣਾ ਅਤੇ ਕੀ ਖਾਣਾ ਇਹ ਵੀ ਦੱਸਿਆ। ਇਹ ਸਾਰਾ ਕੁਝ ਹੁਣ ਇਹਦੇ ਵਿੱਚ ਫਰਕ ਹੈ, ਬੰਦਾ ਤਾਂ ਬੇਈਮਾਨ ਹੈ, ਉਹ ਤਾਂ ਗੁਰੂ ਦਾ ਇੱਕ ਕੰਨਾ ਜਿਹਾ ਵਿੱਚੋਂ ਦੋ ਲਫ਼ਜ਼ ਕੱਢ ਕੇ ਕਹਿੰਦਾ, ਬਾਕੀ ਗੁਰੂ ਗ੍ਰੰਥ ਸਾਹਿਬ ਦੂਜੇ ਸਿੱਖਾਂ ਦਾ, ਆਹ ਪੰਕਤੀ ਮੇਰੀ, ਜਿਹਦੇ ਵਿੱਚ ਮਨ ਮਰਜ਼ੀ ਦੀ ਗੱਲ ਸਮਝ ਆਉਂਦੀ ਹੈ। ਇੱਕ ਸੱਜਣ ਨੇ ਕਿਹਾ ਵੇਖੋ ਲਿਖਿਆ ਹੋਇਆ ਸਾਰਾ ਕੁਝ, ਔਰ ਇੱਥੋਂ ਤੱਕ ਕਹਿ ਦਿੱਤਾ, ਮੈਂ ਹੈਰਾਨ ਹੋ ਗਿਆ, ਕਹਿਣ ਲੱਗਾ ਨੱਚਣ ਕੁੱਦਣ ਮਨ ਕਾ ਚਾਓ। ਮੈਂ ਕਿਹਾ ਬਈ ਤੂੰ ਸਾਰੀ ਤੁੱਕ ਸਾਰਾ ਸ਼ਬਦ ਪੜ੍ਹ। ਕਹਿੰਦਾ ਜੀ ਦੂਜਾ ਸ਼ਬਦ ਥੋੜ੍ਹੇ ਸਿੱਖ ਨੇ, 2 ਕਰੋੜ ਨੇ, ਉਹ ਪੰਕਤੀਆਂ ਦੂਜੇ ਪੜ੍ਹ ਲੈਣਗੇ, ਮੈਂ ਤਾਂ ਇੱਕੋ ਹੀ ਪੜ੍ਹਨੀ, ਨੱਚਣ ਕੁੱਦਣ ਮਨ ਕਾ ਚਾਓ। ਪਰ ਇਹ ਬੇਈਮਾਨੀ ਆਪਣੇ ਮਨ ਦੇ ਵਿੱਚ ਹੋ ਸਕਦੀ ਹੈ, ਰੱਬ ਦੇ ਘਰ ਵਿੱਚ ਨਹੀਂ ਚੱਲੇਗੀ, ਉੱਥੇ ਨਹੀਂ ਇਹ ਚੱਲ ਸਕਦੀ, ਇਹ ਸਮਝੌਤਾ ਉੱਥੇ ਨਹੀਂ ਹੁੰਦਾ। ਤਾਂ ਸਤਿਗੁਰੂ ਨੇ ਕਿਹਾ ਜੇ ਤੂੰ ਹੱਸਣਾ ਮੇਰੇ ਕੋਲੋਂ ਸਿੱਖ, ਉਦੋਂ ਨਾ ਹੱਸੀ ਜਦੋਂ ਤੇਰੇ ਸਾਹਮਣੇ ਕੋਈ ਗਰੀਬ ਲੰਘਦਾ, ਉਦੋਂ ਨਾ ਹੱਸੀ ਜਦੋਂ ਕੋਈ ਮੁਸੀਬਤ ਵਿੱਚ ਪਿਆ ਹੋਇਆ ਤੈਨੂੰ ਦਿਸ ਪਏ। ਕਿਸੇ ਬੰਦੇ ਦੀ ਬੇਇੱਜ਼ਤੀ ਹੁੰਦੀ ਹੋਵੇ ਸੱਜਣਾ, ਉਹਨੂੰ ਵੇਖ ਕੇ ਨਾ ਹੱਸੀ, ਨਹੀਂ ਤਾਂ ਇਹ ਹਾਸਾ ਤੇਰੇ ਗਲ ਦੀਆਂ ਫਾਂਸੀਆਂ ਬਣ ਜਾਏਗੀ, ਧਰਮ ਦੇ ਮਾਰਗ 'ਤੇ ਤੈਨੂੰ ਅੱਗੇ ਨਹੀਂ ਵਧਣ ਦੇਗਾ। ਤੁਸੀਂ ਹੱਸ ਕੇ ਦੇਖ ਲੈਣਾ, ਕੋਈ ਗਰੀਬ, ਕੋਈ ਮਜਬੂਰ, ਕੋਈ ਡਿੱਗਿਆ ਹੋਇਆ, ਕਿਸੇ ਦੀ ਹੋ ਜਾਏ ਬੇਇੱਜ਼ਤੀ ਅਤੇ ਉਹਦੀਆਂ ਗੱਲਾਂ ਕਰ ਕਰਕੇ ਹੱਸ ਕੇ ਵੇਖੋ, ਦੂਜੇ ਦਿਨ ਬਾਣੀ ਪੜ੍ਹਨ ਵਿੱਚ ਚਿੱਤ ਨਹੀਂ ਲੱਗੇਗਾ, ਉਸੇ ਵੇਲੇ ਰਿਜ਼ਲਟ ਆ ਜਾਂਦੇ ਨੇ। ਅਸੀਂ ਕਹਿੰਦੇ ਹਾਂ ਠੀਕ ਹੈ ਅੱਗੇ ਵੀ ਹੋਵੇਗਾ ਨਰਕ ਸਵਰਗ, ਪਰ ਜਦੋਂ ਅਸੀਂ ਝੂਠ ਦੀ, ਫਰੇਬ ਦੀ, ਈਰਖਾ ਦੀ, ਨਿੰਦਿਆ ਦੀ ਜਿੱਦਣ ਵਰਤੋਂ ਕੀਤੀ, ਰਿਜ਼ਲਟ ਉਦੋਂ ਹੀ ਆਉਣੇ ਸ਼ੁਰੂ ਹੋ ਜਾਂਦੇ ਨੇ, ਮਨ ਫਿੱਕਾ ਹੋ ਜਾਂਦਾ ਹੈ। ਪਤਾ ਹੈ ਸਾਰਿਆਂ ਨੂੰ, ਸਾਨੂੰ ਪਤਾ ਲੱਗ ਜਾਂਦਾ ਵੀ ਅੱਜ ਮੈਂ ਜੋ ਕੁਝ ਕੀਤਾ ਉਹ ਠੀਕ ਨੇ। ਅਤੇ ਗੁਰੂ ਸਾਹਿਬ ਨੇ ਬਚਨ ਕੀਤੇ ਉਹ ਸੱਜਣਾ ਤੂੰ ਤਾਂ 24 ਘੰਟੇ ਕੁਟਲ ਨੀਤੀ ਅੰਦਰ ਹੰਡਾਉਂਦਾ, ਸ਼ਬਦ ਕਿੱਥੇ ਵਸੇਗਾ ਤੇਰੇ ਅੰਦਰ, ਕਦੀ ਮਨ 'ਤੇ ਸਰਲ ਹੋਇਆ ਹੀ ਨਹੀਂ। ਮਨ 'ਤੇ ਵਿੰਗਾ ਟੇਢਾ ਤੁਰਦਾ, ਉਠਤ ਬੈਠਤ ਕੁਟਲਤਾ ਚਾਲੈ, ਕੁਟਲ ਨੀਤੀ ਅੰਦਰੋਂ ਤਾਂ ਤੂੰ ਛੱਡਦਾ ਹੀ ਨਹੀਂ ਇਹਨਾਂ ਚੀਜ਼ਾਂ ਨੂੰ। ਦੂਜਿਆਂ ਨੂੰ ਵੇਖ ਕੇ ਹੱਸਣ ਦੀ ਆਦਤ ਤਾਂ ਤੈਨੂੰ ਪੈ ਗਈ, ਪਰ ਕਦੀ ਤੂੰ ਆਪਣੇ ਵੱਲੋਂ ਵੇਖ ਕੇ ਨਹੀਂ ਹੱਸਦਾ। ਜਿਹੜੇ ਤੇਰੇ ਅੰਦਰ ਔਗੁਣ ਨੇ ਕਦੀ ਉਹਨਾਂ ਵੱਲੋਂ ਵੇਖ ਕੇ ਵੀ ਹੱਸਿਆ ਕਰ। ਬਈ ਮੈਂ ਬਾਹਰੋਂ ਤਾਂ ਬੜਾ ਲਿੰਬ ਪੋਚ ਕੇ ਲੋਕਾਂ ਦੇ ਸਾਹਮਣੇ ਠੀਕ ਠਾਕ ਹਾਂ, ਅੰਦਰ ਤਾਂ ਮੇਰੇ ਇੰਨੇ ਰੋਗ ਨੇ, ਬਿਮਾਰੀਆਂ ਨੇ। ਕਦੀ ਉਹਦੇ ਵੱਲ ਵੇਖ ਕੇ ਹੱਸਿਆ ਕਰ। ਇੱਕ ਹੱਸਣਾ ਹੋਰ ਲਿਖਿਆ ਹੈ, ਉਹ ਕਹਿੰਦੇ ਨੇ ਗੁਰਮੁਖ ਗੁਣ ਗਾਵਤ ਹੱਸਿਆ, ਉਹ ਰੱਬ ਨਾਲ ਹੱਸਦੇ ਨੇ, ਉਹਨਾਂ ਦਾ ਵੀ ਇੱਕ ਹੱਸਣਾ। ਸਤਿਗੁਰੂ ਨੇ ਬਾਣੀ ਦੇ ਵਿੱਚ 3 ਤਰ੍ਹਾਂ ਦੇ ਰੱਬ ਦੇ ਪਿਆਰੇ ਲਿਖੇ ਨੇ, ਉਹਨਾਂ ਦੀ 3 ਤਰ੍ਹਾਂ ਦੀ ਭਾਸ਼ਾ ਲਿਖੀ, ਜਿਵੇਂ ਸੰਸਾਰ ਦੇ ਲੋਕਾਂ ਦੀ ਭਾਸ਼ਾ ਹੈ ਨਾ। ਇੱਕ ਇੰਗਲਿਸ਼ ਵਿੱਚ ਗੱਲ ਕਰਨੀ, ਉਰਦੂ ਵਿੱਚ ਕਰਨੀ, ਫਾਰਸੀ ਵਿੱਚ, ਅਰਬੀ ਵਿੱਚ, ਪੰਜਾਬੀ ਵਿੱਚ, ਫਰੈਂਚ ਵਿੱਚ ਕਰਨੀ, ਇਹ ਸੰਸਾਰੀਆਂ ਦੀ ਅਲੱਗ ਅਲੱਗ ਭਾਸ਼ਾ ਹੋ ਸਕਦੀ, ਪਰ ਸਤਿਗੁਰੂ ਨੇ ਕਿਹਾ ਮੈਂ ਤੈਨੂੰ ਰੱਬ ਦੇ ਪਿਆਰਿਆਂ ਦੀ ਭਾਸ਼ਾ ਦੱਸਾਂ। 3 ਤਰ੍ਹਾਂ ਦੀ ਬੋਲਦੇ ਨੇ, ਉਹ ਕਿਹੜੀ ਕਿਹੜੀ? ਕਹਿੰਦੇ ਇੱਕ ਉਹਨਾਂ ਦੀ ਭਾਸ਼ਾ ਹੈ ਹੱਸਣਾ, ਅਤੇ ਉਹਦੇ ਹੱਸਣ ਦਾ ਕਾਰਨ ਕੋਈ ਨਹੀਂ ਹੁੰਦਾ, ਬਿਨਾਂ ਕਾਰਨ ਤੋਂ ਹੱਸਣਾ। ਇੱਕ ਗੱਲ ਯਾਦ ਰੱਖਣਾ, ਜਾਂ ਤਾਂ ਬੱਚਾ ਬਿਨਾਂ ਕਾਰਨ ਤੋਂ ਹੱਸਦਾ ਹੈ, ਜਾਂ ਬ੍ਰਹਮ ਗਿਆਨੀ ਬਿਨਾਂ ਕਾਰਨ ਤੋਂ ਹੱਸਦਾ ਹੈ, ਕੋਈ ਕਾਰਨ ਨਹੀਂ ਹੁੰਦਾ। ਨਹੀਂ ਤਾਂ ਲੋਕ ਵੋਟਾਂ ਵਿੱਚ ਜਿੱਤਦੇ ਨੇ, ਚੋਣ ਵਿੱਚ, ਤੁਹਾਨੂੰ ਪਤਾ ਹੈ। ਇੱਕ ਬ੍ਰਹਮ ਗਿਆਨੀ ਬਿਨਾਂ ਕਾਰਨ ਤੋਂ ਖੁਸ਼ ਹੁੰਦਾ ਹੈ, ਬਿਨਾਂ ਕਾਰਨ ਤੋਂ ਵਿਕਾਸ ਵਿੱਚ ਚਲਾ ਜਾਂਦਾ, ਅਤੇ ਇੱਕ ਬੱਚਾ ਬਿਨਾਂ ਕਾਰਨ ਤੋਂ ਖੁਸ਼ ਹੁੰਦਾ ਹੈ। ਬਸ ਇਹ 2 ਹੀ ਹੁੰਦੇ ਨੇ। ਅਤੇ ਜਿਹੜੀ ਖੁਸ਼ੀ ਕਿਸੇ ਕਾਰਨ ਨਾਲ ਜੁੜੀ ਹੈ, ਯਾਦ ਰੱਖਣਾ ਉਸ ਖੁਸ਼ੀ ਦੇ ਪਿੱਛੇ ਗਮੀ ਹੁੰਦੀ ਹੈ। ਕੁਝ ਮਿਲਿਆ ਅਤੇ ਖੁਸ਼ ਹੋ ਗਏ, ਕੁਝ ਪਾਇਆ ਅਤੇ ਖੁਸ਼ ਹੋ ਗਏ। ਹਜ਼ੂਰ ਨੇ ਕਿਹਾ ਖੁਸ਼ ਹੋ ਜਾ ਜ਼ਰੂਰ, ਮੈਂ ਨਹੀਂ ਤੇਰੇ ਰੰਗ ਵਿੱਚ ਭੰਗ ਪਾਉਣਾ ਚਾਹੁੰਦਾ, ਪਰ ਅੱਜ ਜੋ ਕੁਝ ਆਇਆ ਸੱਜਣਾ ਇਹਦੇ ਨਾਲ ਖੁਸ਼ ਹੋ ਰਿਹਾ, ਇਹਨੇ ਰਹਿਣਾ ਨਹੀਂ, ਉਹ ਕੱਲ੍ਹ ਨੂੰ ਚਲੇ ਜਾਏਗਾ, ਫਿਰ ਕਿਵੇਂ ਹੋਏਗਾ? ਇਹ ਖੁਸ਼ੀ ਸਦੀਵ ਨਹੀਂ ਹੈ। ਅੱਜ ਆਇਆ ਤੂੰ ਖੁਸ਼ ਹੈ, ਜਿੱਤ ਗਿਆ। ਇਸ ਲਈ ਬ੍ਰਹਮ ਗਿਆਨੀ ਕਿਸੇ ਗੱਲ ਤੋਂ ਇਸ ਤਰ੍ਹਾਂ ਨਹੀਂ ਹੱਸਦਾ, ਖੁਸ਼ੀ ਨਹੀਂ ਮਨਾਉਂਦਾ, ਸੰਸਾਰੀ ਮਨਾਉਂਦਾ। ਚੋਣ ਜਿੱਤ ਗਏ, ਮੈਂ ਇੱਕ ਘਰ ਦੇ ਕੋਲੋਂ ਦੀ ਲੰਘਿਆ ਇਹਨਾਂ ਦਿਨਾਂ ਵਿੱਚ, ਬੜੀ ਉੱਚੀ ਉੱਚੀ ਹੱਲਾ ਗੁੱਲਾ ਬੋਲ ਚਾਲ ਆਵਾਜ਼, ਲੋਕ ਨੱਚ ਰਹੇ ਸਨ, ਢੋਲ ਵੱਜ ਰਹੇ, ਕਿਲਕਾਰੀਆਂ ਵੱਜ ਰਹੀਆਂ ਸਨ। ਪਤਾ ਕੀਤਾ ਜੀ ਇੱਥੇ ਕੀ ਹੋ ਗਿਆ, ਕਹਿਣ ਲੱਗੇ ਜੀ ਇਹ ਗੁਰਦੁਆਰੇ ਦੀ ਚੋਣ ਜਿੱਤ ਗਏ ਨੇ, ਤਾਂ ਕਰਕੇ ਉਹ ਨੱਚ ਰਹੇ ਨੇ, ਕਮਾਲ ਹੈ। ਇਹ ਉੱਥੇ ਜਿੱਤ ਗਏ, ਮੈਂਬਰ ਬਣ ਗਏ ਨੇ, ਇੰਨੀ ਖੁਸ਼ੀ ਕਿ ਗੁਰਮਤ ਹੀ ਭੁੱਲ ਗਈ। ਚੋਣ ਜਿੱਤੀ ਸੀ ਅਤੇ ਤਰੀਕਾ ਬਣਦਾ ਸੀ ਵੀ ਜਿੱਤਣ ਤੋਂ ਬਾਅਦ ਗੁਰੂ ਘਰ ਜਾਂਦੇ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾ ਕੇ ਕਰਦੇ ਅਰਦਾਸ ਕਿ ਸਤਿਗੁਰੂ ਇੱਕ ਬੜੀ ਵੱਡੀ ਜ਼ਿੰਮੇਵਾਰੀ ਤੁਸੀਂ ਮੇਰੇ ਗਲ ਪਾ ਦਿੱਤੀ ਕਿ ਮੈਨੂੰ ਇੰਨਾ ਵੱਡਾ ਕੰਮ ਦੇ ਦਿੱਤਾ ਵੀ ਤੁਹਾਡੀ ਗੱਲ ਮੈਂ ਲੋਕਾਂ ਨੂੰ ਦੱਸਣੀ ਹੈ, ਅਤੇ ਅਜੇ ਤਾਂ ਮੈਨੂੰ ਹੀ ਨਹੀਂ ਪਤਾ ਤੁਸੀਂ ਕੀ ਕਹਿੰਦੇ ਹੋ, ਮੈਨੂੰ ਸਮਝ ਨਹੀਂ ਆਉਂਦੀ, ਮੇਰੇ 'ਤੇ ਕਿਰਪਾ ਕਰੋ, ਮੈਨੂੰ ਮਤ ਦਿਓ, ਮੈਂ ਲੋਕਾਂ ਨੂੰ ਤੁਹਾਡੀ ਗੱਲ ਦੱਸਾਂ। ਇਹ ਕੰਮ ਕਰਨਾ ਸੀ, ਪਰ ਹੱਦ ਹੋ ਗਈ। ਚੋਣ ਜਿੱਤੀ, ਉਹ ਵੀ ਧਰਮ ਦੀ ਚੋਣ, ਉਹਦੇ ਵਿੱਚ ਵੀ ਨਾਚ ਰੰਗ, ਉਹਦੇ ਵਿੱਚ ਵੀ ਖੁਸ਼ੀਆਂ ਇਸ ਤਰ੍ਹਾਂ ਦੀਆਂ। ਗੁਰਮਤ ਕਿੱਧਰ ਚਲੀ ਗਈ, ਗੁਰੂ ਕੀ ਮਤ ਕਿੱਧਰ ਚਲੀ ਗਈ? ਵਿਚਾਰ ਕਰਨਾ ਚਾਹੀਦਾ, ਪਰ ਸੌਂ ਗਏ ਅਸੀਂ ਬਿਲਕੁਲ। ਇਸ ਮਾਮਲੇ ਵਿੱਚ ਨੀਂਦ ਆ ਗਈ ਸਾਰਿਆਂ ਨੂੰ, ਆ ਗਈ ਬਹੁਤਿਆਂ ਨੂੰ, ਆ ਗਈ, ਮੈਂ ਸਾਰਿਆਂ ਨੂੰ ਨਾ ਕਹਾਂ, ਜ਼ਿਆਦਾਤਰ ਆ ਚੁੱਕੀ ਹੈ। ਅਤੇ ਜਾ ਆਪਾਂ ਹੁਣ ਪ੍ਰਵਾਨ ਹੀ ਕਰ ਲਿਆ ਵੀ ਇਹ ਜ਼ਿੰਦਗੀ ਹੈ, ਠੀਕ ਹੈ। ਜ਼ਿਆਦਾ ਚਿਰ ਬੰਦਾ ਜਿਹੜੀ ਗਲਾਨੀ ਵਿੱਚ ਰਹੇ ਨਾ, ਅਖੀਰ ਨੂੰ ਤਾਂ ਉਹਦੇ ਨਾਲ ਸਮਝੌਤਾ ਹੀ ਕਰਦਾ ਵੀ ਠੀਕ, ਹੁਣ ਕੀ ਕਰਾਂਗੇ, ਹੋਰ ਕੀ ਹੋ ਸਕਦਾ। ਤਾਂ ਰੱਬ ਦੇ ਪਿਆਰੇ ਖੁਸ਼ ਹੁੰਦੇ ਨੇ, ਤਿੰਨ ਤਰ੍ਹਾਂ ਦੀ ਉਹਨਾਂ ਦੀ ਭਾਸ਼ਾ ਹੈ। ਅਤੇ ਸਤਿਗੁਰੂ ਨੇ ਕਿਹਾ ਜਾਂ ਤਾਂ ਹੱਸਣਗੇ, ਕਾਰਨ ਕੋਈ ਨਹੀਂ ਹੋਏਗਾ, ਵੈਸੇ ਹੀ ਹੱਸਣਗੇ, ਅਤੇ ਰੋ ਵੀ ਸਕਦੇ ਨੇ, ਰੋਣਾ ਵੀ ਉਹਨਾਂ ਦੀ ਭਾਸ਼ਾ ਹੈ, ਪਾਣੀ ਵੀ ਵਹਿ ਸਕਦਾ ਹੈ, ਅਤੇ ਚੁੱਪ ਰਹਿਣਾ ਵੀ ਉਹਨਾਂ ਦੀ ਭਾਸ਼ਾ ਹੈ। ਇਹ ਤਿੰਨ ਉਹਨਾਂ ਦੇ ਸਿਗਨਲ ਨੇ, ਇਹ ਉਹਨਾਂ ਦੀਆਂ ਅੰਦਰ ਦੀਆਂ ਅਵਸਥਾਵਾਂ ਨੇ, ਸਰੀਰ 'ਤੇ ਪ੍ਰਗਟ ਹੋ ਜਾਂਦੀਆਂ। ਅਤੇ ਇੱਕ ਉਹਨਾਂ ਦੀ ਚੌਥੀ ਭਾਸ਼ਾ ਹੈ, ਨਾ ਤਾਂ ਉਹ ਕਦੀ ਕਿਸੇ ਦੇ ਅੱਗੇ ਹੰਕਾਰੀ ਹੁੰਦੇ ਨੇ, ਅਤੇ ਨਾ ਕਦੀ ਕਿਸੇ ਦੀ ਪਰਵਾਹ ਕਰਦੇ ਨੇ। ਇਹ ਵੀ ਉਹਨਾਂ ਦਾ ਸੁਭਾਅ, ਪਰਵਾਹ ਵੀ ਨਹੀਂ ਕਰਦੇ ਬਿਲਕੁਲ। ਰੰਗ ਹੱਸੈ ਰੰਗ ਰੋਵੈ, ਚੁੱਪ ਵੀ ਕਰ ਜਾਹੇ, ਪਰਵਾਹ ਨਾ ਹੀ ਕਿਸੇ ਕੇਰੀ, ਬਾਜ ਸੱਚੇ ਨਾ। ਹਾਂ, ਇਹ ਗੱਲ ਖਿਆਲ ਰੱਖਣਾ, ਪਰਵਾਹ ਨਾ ਹੀ ਕਿਸੇ ਕੇਰੀ, ਕਿਸੇ ਦੀ ਪਰਵਾਹ ਨਹੀਂ, ਪਰ ਗੁਰੂ ਦੀ ਪਰਵਾਹ ਘੱਟੋ ਘੱਟ ਕਿਤੇ ਭੁੱਲ ਹੀ ਜਾਏ, ਕਿਸੇ ਦੀ ਵੀ ਨਹੀਂ ਕਰਨੀ ਪਰਵਾਹ, ਕਿਸੇ ਦੀ ਪਰਵਾਹ ਨਹੀਂ। ਗੁਰੂ ਨੇ ਕਿਹਾ ਸੀ ਹੰਕਾਰੀ ਦੀ ਪਰਵਾਹ ਨਾ ਕਰੀ। ਉਹ ਜੇ ਕਿਸੇ ਦੇ ਅੰਦਰ ਨਾਮ ਬਾਣੀ ਵਸਿਆ ਤਾਂ ਉਹਦੀ ਪਰਵਾਹ ਕਰ ਲਿਆ ਕਰ, ਕਿਤੇ ਸਾਰਿਆਂ ਨੂੰ ਇੱਕੋ ਰੱਸੇ ਨਾਲ ਨਾ ਬੰਨ ਦੇ। ਗੁਰੂ ਨੇ ਆਕੜਨਾ ਨਹੀਂ ਸਿਖਾਇਆ, ਗੁਰੂ ਨੇ ਝੁਕਣਾ ਸਿਖਾਇਆ ਹੈ। ਆਕੜਨ ਦੀ ਗੱਲ ਉੱਥੇ ਆਈ, ਬੇਪਰਵਾਹੀ ਦੀ ਗੱਲ ਉੱਥੇ ਆਈ ਜਦੋਂ ਕੋਈ ਸੰਸਾਰੀ ਉਹਨੂੰ ਝੁਕਾਉਣਾ ਚਾਹੁੰਦਾ, ਫਿਰ ਕਹਿੰਦਾ ਨਹੀਂ ਝੁਕਣਾ, ਜੋ ਮਰਜ਼ੀ ਹੋ ਜਾਏ। ਤੁਸੀਂ ਵੇਂਦੇ ਹੋ ਬਾਣੀ ਵਿੱਚ ਇੱਕ ਭਗਤ ਜੀ ਦਾ ਨਾਮ ਆਉਂਦਾ, ਬੜੇ ਨਰਮ, ਜਿੱਧਰ ਵੇਂਦੇ ਨੇ, ਜੇ ਮੰਦਰ ਆਉਂਦਾ ਕਹਿੰਦੇ ਇੱਥੇ ਵੀ ਰੱਬ ਹੈ, ਭਾਵੇਂ ਅੰਦਰ ਨਹੀਂ ਵੜਨ ਦਿੰਦੇ ਹੋ ਨਾਮਦੇਵ ਜੀ। ਜੇ ਮਸਜਿਦ ਆਈ ਮੁਸਲਮਾਨੀ ਫਕੀਰ ਅਬਦਾਲੀ ਭੇਸ ਵਿੱਚ ਫਕੀਰ ਮਿਲਦਾ ਕਹਿੰਦੇ ਇਹਦੇ ਵਿੱਚ ਵੀ ਰੱਬ ਹੈ। ਜੇ ਸਮੁੰਦਰ ਵੱਲ ਜਾਂਦੇ ਕਹਿੰਦੇ ਪਾਣੀ ਵਿੱਚ, ਰੁੱਖਾਂ ਵਿੱਚ, ਸਾਰਿਆਂ ਜੀਵਾਂ ਵਿੱਚ ਵੇਖ ਵੇਖ ਕੇ ਝੁਕੇ ਜਾਂਦੇ ਨੇ। ਪਰ ਇੱਕ ਦਿਨ ਸਮੇਂ ਦੀ ਸਰਕਾਰ ਨੇ ਕਰ ਲਿਆ ਗ੍ਰਿਫਤਾਰ, ਅਤੇ ਕੰਮ ਇੱਕੋ ਕਹਿ ਦਿੱਤਾ, ਕਹਿਣ ਲੱਗੇ ਨਾਮਦੇਵ ਜਾਂ ਤਾਂ ਰਾਮ ਰਾਮ ਕਹਿਣਾ ਛੱਡ ਕੇ ਖੁਦਾ ਕਹਿ ਦੇ, ਨਹੀਂ ਤਾਂ ਜ਼ਿੰਦਗੀ ਤੋਂ ਹੱਥ ਧੋ ਪਵੇਂਗਾ। ਮਾਂ ਨੂੰ ਵੀ ਪਤਾ ਲੱਗਾ, ਮਮਤਾ ਸੀ, ਦੌੜ ਕੇ ਆਈ। ਨਾਮਦੇਵ ਨੇ ਜਵਾਬ ਦੇ ਦਿੱਤਾ, ਕਹਿਣ ਲੱਗਾ ਮੈਂ ਤਾਂ ਰਾਮ ਕਹਿਣਾ, ਜੇ ਝੁਕਾਉਣ 'ਤੇ ਆਇਓ ਤਾਂ ਝੁਕਣਾ ਨਹੀਂ। ਮਾਂ ਆ ਗਈ, ਮਮਤਾ ਸੀ ਉਹਨੂੰ, ਅਤੇ ਮਾਂ ਨੇ ਆ ਕੇ ਵਿਚਾਰੀ ਰੋਂਦੀ ਹੋਈ ਆਈ। ਉਹਨਾਂ ਦਾ ਸ਼ਬਦ ਹੈ ਆਪਣਾ, ਕਹਿੰਦੇ ਰੁਦਨ ਕਰੈ ਨਾਮੇ ਕੀ ਮਾਏ। ਨਾਮਦੇਵ ਜੀ ਦੀ ਮਾਤਾ ਰੋਂਦੀ ਹੋਈ ਆਈ, ਗ੍ਰਿਫਤਾਰ ਕੀਤੇ ਹੋਏ ਸਨ। ਰੁਦਨ ਕਰੈ ਨਾਮੇ ਕੀ ਮਾਏ, ਰਾਮ ਛੋੜ ਕੀ ਨਾ ਭਜੈ ਖੁਦਾਏ। ਆ 2 ਮਿੰਟ ਤੂੰ ਰਾਮ ਰਾਮ ਛੱਡ ਕੇ ਖੁਦਾ ਕਹਿ ਦੇ, ਬੱਚਾ ਤੈਨੂੰ ਛੱਡ ਦੇਣਗੇ, ਕੀ ਫਰਕ ਪੈਂਦਾ ਹੈ। ਭਗਤ ਜੀ ਨੇ ਜਵਾਬ ਦੇ ਦਿੱਤਾ, ਕਹਿਣ ਲੱਗਾ ਮੈਂ ਨਹੀਂ, ਕਹਿਣ ਲੱਗੇ ਮੈਂ ਨਹੀਂ ਕਹਿਣਾ। ਅਤੇ ਫਿਰ ਉਸ ਮਾਂ ਨੇ ਇੱਕ ਗੱਲ ਕਹੀ ਸੀ, ਕਹਿੰਦੇ ਇੱਕ ਦਿਨ ਮੈਂ ਤੈਨੂੰ ਇੱਕ ਤਾਰੇ ਦੇ ਨਾਲ ਗਾਉਂਦਿਆਂ ਸੁਣਿਆ ਸੀ, ਉੱਥੇ ਤਾਂ ਤੂੰ ਰੱਬ ਦੇ ਨਾਮ ਮੁਸਲਮਾਨਾਂ ਵਾਲੇ ਗਾ ਰਿਹਾ ਸੈ। ਕਿਹੜਾ ਸ਼ਬਦ? ਕਹਿੰਦੇ ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਅਧਾਰਾ, ਕਰੀਮਾ ਰਹੀਮਾ ਅੱਲਾਹ ਤੂੰ ਗਣੀ, ਹਾਜ਼ਰਾ ਹਜ਼ੂਰ ਦਰਪੇਸ਼ ਤੂੰ ਮਣੀ। ਇਹ ਅੱਲਾ ਨਾਮ ਉਹਨਾਂ ਦਾ ਹੀ ਹੈ ਮੁਸਲਮਾਨਾਂ ਦਾ, ਕਰੀਮ ਵੀ ਨਾਮ ਉਹਨਾਂ ਦਾ, ਰਹੀਮ ਵੀ ਨਾਮ ਉਹਨਾਂ ਦਾ। ਆਪਣੇ ਘਰ ਬਹਿ ਕੇ ਤੂੰ ਇੱਕ ਤਾਰੇ ਨਾਲ ਉਹਨੂੰ ਅੱਲਾ ਕਹਿ ਸਕਣਾ, ਅਤੇ ਇੱਥੇ ਅੱਜ ਤੈਨੂੰ ਮੌਤ ਦੇ ਘਾਟ ਉਤਾਰਦੇ ਨੇ, ਬਚਣ ਵਾਸਤੇ ਕਿਉਂ ਨਹੀਂ ਕਹਿੰਦਾ? ਕਹਿਣ ਲੱਗੇ ਫਰਕ ਬੜਾ ਹੈ, ਉੱਥੇ ਮੈਂ ਉਹਨੂੰ ਅੱਲਾ ਕਿਹਾ ਸੀ ਰੱਬ ਦੇ ਸਾਹਮਣੇ ਝੁੱਕ ਕੇ, ਇੱਥੇ ਮੈਨੂੰ ਆਪਣੇ ਅੱਗੇ ਝੁਕਾਉਣਾ ਚਾਹੁੰਦੇ ਨੇ, ਰੱਬ ਅੱਗੇ ਨਹੀਂ। ਇਸ ਕਰਕੇ ਮੈਂ ਨਹੀਂ ਇੱਥੇ ਖੁਦਾ ਕਹਿਣਾ, ਨਹੀਂ ਅੱਲਾ ਕਹਿਣਾ, ਇੱਥੇ ਰਾਮ ਹੀ ਕਹਿਣਾ। ਇਹਨੂੰ ਕਹਿੰਦੇ ਨੇ ਕੁਰਬਾਨੀ। ਯਾਦ ਰੱਖਣਾ, ਭਗਤ ਨਰਮ ਵੀ ਬੜਾ ਹੁੰਦਾ ਹੈ, ਕਈ ਲੋਕ ਉਹਨੂੰ ਕਹਿ ਦਿੰਦੇ ਨੇ ਇਹ ਡਰਪੋਕ ਹੈ, ਨਰਮ ਬੜਾ ਹੈ। ਨਹੀਂ, ਉਹਦੇ ਵਿੱਚ ਨਰਮਾਈ ਵੀ ਬੜੀ ਹੈ, ਪਰ ਉਹਦੇ ਵਿੱਚ ਸਖਤੀ ਅਤੇ ਕੱਟੜਤਾ ਨਹੀਂ ਹੁੰਦੀ, ਉਹਦੇ ਵਿੱਚ ਦ੍ਰਿੜਤਾ ਆਉਂਦੀ ਹੈ। ਬੜਾ ਫਰਕ ਹੈ ਕੱਟੜਤਾ ਵਿੱਚ ਅਤੇ ਦ੍ਰਿੜਤਾ ਵਿੱਚ, ਬੜਾ ਫਰਕ ਹੈ। ਕੱਟੜਤਾ ਦਾ ਮਤਲਬ ਹੈ ਬਈ ਘਰ ਭੁੱਖ ਅਤੇ ਬੂਹੇ ਅਤੇ ਡਿਉੜੀ, ਡਿਉੜੀ ਬੜੀ ਵੱਡੀ ਹੈ ਅਤੇ ਘਰ ਸੌਦਾ ਨਹੀਂ ਰੋਟੀ ਪਕਾਉਣ ਜੋਗਾ, ਇਹਨੂੰ ਕਹਿੰਦੇ ਕੱਟੜਤਾ। ਗੱਲਾਂ ਬੜੀਆਂ ਵੱਡੀਆਂ, ਜਕਾਰੇ ਅਤੇ ਜਕਾਰਾ, ਰੰਗ ਬਿਰੰਗੇ ਕੱਪੜੇ, ਅਤੇ ਸਵੇਰੇ ਉੱਠ ਕੇ ਜਪਜੀ ਸਾਹਿਬ ਇੱਕ ਵੀ ਨਹੀਂ ਪੜ੍ਹਿਆ ਕਦੀ। ਇਹਨੂੰ ਕਹਿੰਦੇ ਨੇ ਕੱਟੜਤਾ ਹੈ, ਅਸੀਂ ਅੱਜ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਉਹ ਤਾਂ ਫਿਰ ਕਰਨਾ, ਪਹਿਲਾਂ ਉਹ ਕਰ ਲਈਏ ਜਿਹੜਾ ਆਪਣੇ ਵਾਸਤੇ ਹੈ, ਜਿਹੜਾ ਗੁਰੂ ਨੇ ਕਿਹਾ। ਇਹ ਕੱਟੜਤਾ ਹੈ, ਸਖਤੀ ਹੈ। ਗੁਰੂ ਨੇ ਕਦੀ ਪ੍ਰਵਾਨ ਨਹੀਂ ਕੀਤੀ ਨਾ ਕਰਨੀ ਹੈ। ਹਾਂ, ਗੁਰੂ ਨੇ ਦ੍ਰਿੜਤਾ ਪ੍ਰਵਾਨ ਕੀਤੀ ਹੈ। ਦ੍ਰਿੜਤਾ ਕਿਹੜੀ? ਭਾਈ ਤਾਰੂ ਸਿੰਘ ਗ੍ਰਿਫਤਾਰ ਕੀਤੇ ਜਾਂਦੇ ਨੇ, ਜ਼ਕਰੀਆ ਕਹਿੰਦਾ ਹੈ ਤੂੰ ਲੰਗਰ ਛਕਾਉਂਦਾ ਸਿੱਖਾਂ ਨੂੰ। ਭਾਈ ਤਾਰੂ ਸਿੰਘ ਕਹਿੰਦੇ ਹਾਂ ਛਕਾਉਂਦਾ, ਤੂੰ ਵੀ ਆ ਜਾ, ਤੈਨੂੰ ਵੀ ਛਕਾ ਦਿਆਂਗਾ, ਕੀ ਫਰਕ ਪੈਂਦਾ, ਘਬਰਾਉਣਾ ਕਿਉਂ ਹੈ, ਦੱਸ ਕਿੰਨੇ ਬੰਦੇ ਭੇਜਣਾ, ਮੈਂ ਛਕਾ ਦਿਆਂਗਾ। ਇਹ ਦ੍ਰਿੜਤਾ ਹੈ, ਇੱਥੇ ਡਰ ਨਹੀਂ, ਇੱਥੇ ਨਾ ਸਖਤੀ ਹੈ। ਗੁਰੂ ਅਰਜਨ ਦੇਵ ਜੀ ਨੂੰ ਕਿਹਾ ਜਹਾਂਗੀਰ ਨੇ ਕਿ ਤੂੰ ਖੁਸਰੋ ਨੂੰ ਰੋਟੀ ਖਵਾਈ ਹੈ ਤੁਸਾਂ ਨੇ। ਖੁਸਰੋ ਉਹਦਾ ਲੜਕਾ ਸੀ, ਬਾਗੀ ਹੋ ਗਿਆ ਸੀ, ਤੂੰ ਉਹਨੂੰ ਦਰਿਆ ਪਾਰ ਕਰਵਾਇਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਤੂੰ ਆ ਜਾ, ਤੈਨੂੰ ਖਵਾ ਦਿਆਂਗਾ, ਤੈਨੂੰ ਦਰਿਆ ਪਾਰ ਕਰਾ ਦਿਆਂ, ਕਿਹੜੀ ਗੱਲ ਹੈ, ਘਬਰਾਉਂਦਾ ਕਿਉਂ ਹੈ। ਇਹ ਦ੍ਰਿੜਤਾ ਹੈ, ਇਹ ਕੱਟੜਤਾ ਨਹੀਂ ਹੈ। ਤਾਂ ਕੱਟੜਤਾ ਦਾ ਮਤਲਬ ਹੈ ਇਸ਼ਤਿਹਾਰਬਾਜ਼ੀ, ਲੋਕਾਂ ਨੂੰ ਦਿਖਾ ਕੇ ਉਹਨਾਂ ਦੀਆਂ ਜੇਬਾਂ ਕੱਟਣੀਆਂ, ਸਾਡੀ ਕੌਮ ਦੀ ਇੱਕ ਤਰਾਸਦੀ ਹੈ। ਕੱਟੜਵਾਦ ਲੋਕਾਂ ਨੂੰ ਦਿਖਾਓ, ਉਹਨਾਂ ਦੀ ਭਾਸ਼ਾ ਪੜ੍ਹੋ, ਕੀ ਸੁਣਦੇ ਨੇ, ਕਾਹਦੇ ਨਾਲ ਖੁਸ਼ ਹੁੰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਪਏ ਨੇ, ਉਹਨਾਂ ਵਿੱਚੋਂ ਇੱਕ ਨਹੀਂ ਪੜ੍ਹਿਆ ਕਦੀ, ਇੱਕ ਦੀ ਵਿਆਖਿਆ ਨਹੀਂ, ਬਸ 5-7 ਗੱਲਾਂ ਰੱਖੀਆਂ ਨੇ, ਉਹ ਸੁਣਾਈਆਂ, ਲੋਕਾਂ ਨੂੰ ਪ੍ਰਭਾਵਿਤ ਕੀਤਾ, ਅਤੇ ਅਸੀਂ ਵੀ ਉਸੇ ਤਰ੍ਹਾਂ ਦੇ ਹੀ ਹਾਂ। ਅਸੀਂ ਵੀ ਕਦੀ ਇਹ ਨਹੀਂ ਕਿਹਾ ਵੀ ਜਿਸ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਨੇ ਆ, ਸਾਨੂੰ ਉਹਦੀ ਵਿਆਖਿਆ ਵੀ ਸੁਣਾ ਦੇ। ਇਹ ਗੱਲਾਂ ਅਸੀਂ ਬੜੀ ਵਾਰੀ ਸੁਣ ਲਈਆਂ ਨੇ, ਕੋਈ ਰੱਬ ਦੀ ਉਹਦੇ ਵਿੱਚ ਜਿਹੜੀ ਗੱਲ ਲਿਖੀ ਹੋਈ ਹੈ, ਪਰ ਨਹੀਂ। ਇਸ ਕਰਕੇ ਨਾਮਦੇਵ ਨੇ ਜਵਾਬ ਦੇ ਦਿੱਤਾ, ਕਹਿਣ ਲੱਗੇ ਹੈ ਅੱਲਾ ਅਤੇ ਰਾਮ ਇੱਕੋ ਹੀ, ਪਰ ਆਪਣਾ ਪਿਆਰਾ ਹੁੰਦਾ, ਕਿਸੇ ਦੇ ਪ੍ਰਭਾਵ ਥੱਲੇ ਆ ਕੇ ਮੈਂ ਨਹੀਂ ਝੁਕਣਾ, ਆਪ ਮੈਂ ਝੁਕ ਜਾਵਾਂਗਾ। ਉੱਥੇ ਇੱਕੋ ਹੀ ਇਸ਼ਾਰਾ, ਉੱਥੇ ਸਿਰਫ ਇੱਕ ਹੈ, ਦੂਜਾ ਕੋਈ ਹੈ ਹੀ ਨਹੀਂ। ਜਦੋਂ ਮਾਤਾ ਨੇ ਕਿਹਾ, ਕਹਿਣ ਲੱਗੀ ਰਾਮ ਛੋੜ ਕੀ ਨਾ ਭਜੈ ਖੁਦਾਏ, ਨਾਮਦੇਵ ਜੀ ਨੇ ਫਿਰ ਅਖੀਰਲਾ ਫੈਸਲਾ ਦੇ ਦਿੱਤਾ, ਕਹਿਣ ਲੱਗਾ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਜੇ ਤੂੰ ਮੈਨੂੰ ਮੇਰੇ ਇਮਾਨ ਤੋਂ ਦੂਰ ਕਰਨ ਲੱਗੀ ਏ। ਮਾਂ ਦਾ ਰਿਸ਼ਤਾ ਤਾਂ ਬੜਾ ਸਤਿਕਾਰ ਵਾਲਾ ਹੁੰਦਾ ਹੈ, ਪਿਆਰ ਵਾਲਾ ਹੁੰਦਾ ਹੈ, ਪਰ ਅੱਜ ਮੈਂ ਇਹ ਵੀ ਝਟਕਾ ਦੇ ਕੇ ਤੋੜ ਦੇਣਾ, ਜੇ ਮੈਨੂੰ ਆਪਣੇ ਇਮਾਨ ਤੋਂ ਦੂਰ ਕਰਨੀ ਹੈ, ਤੂੰ ਮੇਰੀ ਮਾਂ ਹੀ ਨਹੀਂ ਹੈ, ਤੇਰਾ ਮੇਰੇ ਨਾਲ ਕੋਈ ਸੰਬੰਧ ਨਹੀਂ। ਸ਼ਹੀਦ ਉਸੇ ਨੂੰ ਕਹਿੰਦੇ ਨੇ। ਸ਼ਹੀਦ ਕੌਣ ਹੈ? ਸ਼ਹੀਦ ਦੇ ਅਰਥ ਨੇ ਜਿਹਦੇ ਉੱਤੇ ਫਸਟ ਨੰਬਰ, ਪਹਿਲਾ ਨੰਬਰ ਰੱਬ, ਧਰਮ, ਬਾਕੀ ਸਭ ਕੁਝ ਪਿੱਛੇ, ਪਿਆਰ ਸਾਰਿਆਂ ਨਾਲ ਕਰਦਾ ਹੈ, ਸ਼ਹੀਦ ਉਹਨੂੰ ਕਹਿੰਦੇ ਨੇ ਜਿਹਦੇ ਵਾਸਤੇ ਰੱਬ ਸਭ ਤੋਂ ਪਹਿਲਾਂ ਹੈ, ਸੱਚ ਸਭ ਤੋਂ ਪਹਿਲਾਂ ਹੈ, ਇਨਸਾਨੀਅਤ ਸਭ ਤੋਂ ਪਹਿਲਾਂ ਹੈ, ਬਾਕੀ ਸਭ ਕੁਝ ਪਿੱਛੇ, ਉਹ ਸ਼ਹੀਦ ਹੈ, ਭਾਵੇਂ ਜਿਉਂਦਾ ਅਤੇ ਭਾਵੇਂ ਉਹਨੇ ਸ਼ਹਾਦਤ ਦੇ ਦਿੱਤੀ। ਇਹਨਾਂ ਭਗਤਾਂ ਨੂੰ ਕੀ ਕਹੋਗੇ? ਸ਼ਹੀਦ ਹੀ ਨੇ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਸ਼ਹੀਦ ਨੇ ਉਹ ਵੀ। ਔਰ ਉਹਨਾਂ ਨੇ ਜਵਾਬ ਦੇ ਦਿੱਤਾ, ਕਹਿਣ ਲੱਗਾ ਮਾਂ ਤਾਂ ਹੈ ਪਰ ਅੱਜ ਤੋਂ ਬਾਅਦ ਨਹੀਂ, ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪਰੈ ਤੋਂ ਹਰ ਗੁਣ ਗਾਏ, ਪਿੰਡ ਦੇ ਅਰਥ ਨੇ ਸਰੀਰ, ਪਰੈ ਦੇ ਅਰਥ ਨੇ ਕੱਟਿਆ ਜਾਏ, ਮੇਰਾ ਸਰੀਰ ਵੀ ਭਾਵੇਂ ਖਤਮ ਹੋ ਗਿਆ, ਮੈਂ ਉਹਨੂੰ ਰਾਮ ਹੀ ਕਹਿਣਾ, ਅੱਜ ਤਾਂ ਜ਼ਰੂਰ ਰਾਮ ਕਹਿਣਾ, ਕੱਲ੍ਹ ਆਪਣੀ ਮੌਜ ਵਿੱਚ ਆਪਣੇ ਕਮਰੇ ਵਿੱਚ ਬੈਠ ਕੇ ਖੁਦਾ ਕਹਿ ਦਿਆਂ, ਮੇਰੀ ਮਰਜ਼ੀ ਹੈ। ਇਹ ਹੈ ਬੇਪਰਵਾਹੀ, ਇਹ ਦ੍ਰਿੜਤਾ ਹੈ। ਫਿਰ ਹੋਰ ਤਸ਼ੱਦਦ ਦੀ ਗੱਲ ਕੀਤੀ ਗਈ ਅਤੇ ਉਹਨਾਂ ਨੇ ਇੱਕ ਹੋਰ ਖਿਆਲ ਦਿੱਤਾ ਬਾਣੀ ਵਿੱਚ, ਉਹ ਕਹਿੰਦੇ ਨੇ ਸਦੀਆਂ ਤੋਂ ਗੰਗਾ ਅਤੇ ਯਮੁਨਾ ਦੋਵੇਂ ਨਦੀਆਂ ਪਹਾੜ ਵੱਲੋਂ ਇੱਧਰ ਦੱਖਣ ਵੱਲ ਵਹਿ ਰਹੀਆਂ ਨੇ, ਪਰ ਤੁਸੀਂ ਕਹਿੰਦੇ ਹੋ ਮੈਂ ਰਾਮ ਛੱਡ ਕੇ ਖੁਦਾ ਕਵਾਂ। ਕਹਿੰਦੇ ਗੰਗਾ ਅਤੇ ਯਮੁਨਾ ਆਪਣਾ ਸੁਭਾਅ ਬਦਲ ਸਕਦੀਆਂ ਨੇ, ਉਹ ਸਮੁੰਦਰ ਵੱਲੋਂ ਪਹਾੜਾਂ ਵੱਲ ਚੱਲ ਪੈਣ, ਹੋ ਸਕਦਾ, ਪਰ ਨਾਮਦੇਵ ਆਪਣਾ ਫੈਸਲਾ ਬਦਲ ਜਾਏ, ਨਹੀਂ ਹੋ ਸਕਦਾ। ਇਸ ਲਈ ਇੱਕ ਗੱਲ ਯਾਦ ਰੱਖਣਾ, ਸਮੇਂ ਦੀ ਹਨੇਰੀ ਨਾਲ ਕਈ ਵਾਰੀ ਫੈਸਲੇ 'ਤੇ ਬਦਲ ਲਈਦੇ ਨੇ, ਫੈਸਲਾ ਬਦਲ ਲੈਣਾ ਸਮੇਂ ਦੀ ਹਵਾ ਨਾਲ। ਹੁਣ ਕੀ ਕਰੀਏ, ਸਾਰੇ ਤੁਰ ਪਏ, ਅਸੀਂ ਵੀ ਰਲ ਜਾਈਏ ਨਾਲ। ਪਰ ਯਾਦ ਰੱਖੋ, ਫੈਸਲਾ ਬਦਲਣ ਵਾਲੇ ਲੋਕ ਤਵਾਰੀਖ ਵੱਲੋਂ ਅਤੇ ਰੱਬ ਦੇ ਘਰੋਂ ਸਦਾ ਵਾਸਤੇ ਪੂੰਜੇ ਜਾਂਦੇ ਨੇ। ਭਾਵੇਂ ਉਹਨਾਂ ਕੋਲ ਤਾਕਤ ਆ ਜਾਂਦੀ ਹੈ, ਪਰ ਆਮ ਹੁੰਦਾ ਹੈ ਬੰਦਾ ਸਮੇਂ ਦੀ ਰਫਤਾਰ ਨਾਲ ਫੈਸਲਾ ਤਬਦੀਲ ਕਰ ਲੈਂਦਾ ਹੈ। ਬੜੇ ਬੜੇ ਫੈਸਲੇ ਅਸੀਂ ਲੈਂਦੇ ਹਾਂ, ਬੜੀਆਂ ਬੜੀਆਂ ਸਹੁੰਆਂ ਖਾਧੀਆਂ ਜਾਂਦੀਆਂ ਨੇ, ਬੜੀਆਂ ਬੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਉਹ ਸਾਰੀਆਂ ਕੁਝ ਭੁਲਾ ਕੇ ਬੰਦਾ ਫੈਸਲੇ ਤਬਦੀਲ ਕਰ ਲੈਂਦਾ ਹੈ। ਜਿਹੜਾ ਸ਼ਹੀਦ ਹੈ ਅਤੇ ਭਗਤ ਹੈ, ਉਹ ਆਪਣੀ ਜ਼ਿੰਦਗੀ ਵਿੱਚ ਕੀਤੇ ਹੋਏ ਫੈਸਲਿਆਂ ਨੂੰ ਕਦੀ ਤਬਦੀਲ ਨਹੀਂ ਕਰਦਾ, ਬਦਲਦਾ ਨਹੀਂ। ਉਹਦੇ ਬਦਲੇ ਉਹਨੂੰ ਕੀਮਤ ਭਾਵੇਂ ਕਿਹੜੀ ਚੁਕਾਉਣੀ ਪਏ। ਜੇ ਫੈਸਲਾ ਬਦਲਣ ਦੇ ਨਾਲ ਬਦਲਣਾ ਠੀਕ ਹੁੰਦਾ ਤਾਂ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਦੇ ਵਿੱਚ ਹੀ ਰਹਿੰਦੇ, ਲੋੜ ਨਹੀਂ ਸੀ ਬਾਹਰ ਜਾਣ ਦੀ। ਇੱਕ ਕਾਗਜ਼ ਸੀ, ਔਰੰਗਜ਼ੇਬ ਨੇ ਦੱਖਣ ਤੋਂ ਸ਼ਾਹੀ ਕਾਜ਼ੀ ਭੇਜਿਆ ਸੀ, ਸਮਝੌਤਾ ਕਰ ਲਓ, ਸਮਝੌਤਾ ਕਰੋ, ਈਣ ਮੰਨ ਲਓ ਸਾਡੀ ਸਰਕਾਰ ਨਾਲ, ਜ਼ੁਲਮ ਨਾਲ ਸਹਿਮਤ ਹੋ ਜਾਓ। ਹਜ਼ੂਰ ਨੇ ਕਿਹਾ ਨਹੀਂ। ਦੱਸ ਦਿੱਤਾ ਗਿਆ ਸੀ ਘਰ ਨਹੀਂ ਰਹੇਗਾ, ਕਿਲ੍ਹਾ ਨਹੀਂ ਰਹੇਗਾ, ਪਰਿਵਾਰ ਵੀ ਨਹੀਂ ਰਹੇਗਾ। ਹਜ਼ੂਰ ਨੇ ਕਿਹਾ ਫਿਰ ਕੀ ਹੋ ਗਿਆ, ਨਹੀਂ ਰਹੇਗਾ, ਸਭ ਕੁਝ ਨਹੀਂ ਰਹੇਗਾ, ਪਰ ਉਹ ਰਹੇਗਾ ਜਿਹਨੇ ਸਦਾ ਹੀ ਰਹਿਣਾ, ਉਹ ਰਹੇਗਾ, ਸੱਚ ਰਹੇਗਾ। ਕੂੜ ਨੇ ਖੁੱਟੇ ਨਾਨਕਾ, ਓੜਕ ਸੱਚ ਰਹੀ। ਬੰਦੇ ਦੀਆਂ ਕਮਜ਼ੋਰੀਆਂ ਨੇ ਕਿ ਉਹ ਝੂਠ ਨਾਲ ਸਮਝੌਤੇ ਕਰਦਾ, ਪਰ ਉਹਨੂੰ ਇਹ ਨਹੀਂ ਪਤਾ ਜਿਹਦੇ ਨਾਲ ਤੂੰ ਸਮਝੌਤਾ ਕਰਨਾ ਅਤੇ ਆਪ ਇੱਥੇ ਰਹਿਣ ਵਾਲਾ ਨਹੀਂ ਹੈ, ਇਹਨੇ ਤਾਂ ਇੱਥੋਂ ਚਲੇ ਜਾਣਾ। ਤਾਂ ਮੈਂ ਬੇਨਤੀ ਸਾਂਝੀ ਕਰ ਰਿਹਾ ਸਾਂ, ਤਿੰਨ ਤਰ੍ਹਾਂ ਦਾ ਸੁਭਾਵ ਅਤੇ ਚੌਥਾ ਬੇਪਰਵਾਹੀ। ਭਗਤ ਜੀ ਨੇ ਬਚਨ ਕੀਤਾ, ਗੰਗ ਜੰਮਣ ਜੋ ਉਲਟੀ ਬਹਿ ਤੋ ਨਾਮਾ ਹਰ ਕਰਤਾ ਰਹੇ। ਜੇ ਗੰਗਾ ਅਤੇ ਯਮੁਨਾ ਆਪਣਾ ਸੁਭਾਅ ਤਬਦੀਲ ਕਰ ਜਾਣ, ਕਹਿੰਦੇ ਨਾਮਦੇਵ ਫਿਰ ਵੀ ਆਪਣਾ ਫੈਸਲਾ ਤਬਦੀਲ ਨਹੀਂ ਕਰੇਗਾ। ਇਹ ਉਹਨਾਂ ਦੀ ਦ੍ਰਿੜਤਾ ਹੈ। ਬੇਨਤੀ ਸਾਂਝੀ ਕਰ ਰਿਹਾ ਸੀ, ਜੋ ਵਿਸ਼ਾ ਹੈ ਕਿ ਜਿਸ ਗੁਰਮੁਖ ਦੇ ਮਨ ਦੇ ਅੰਦਰ ਹੰਸ ਬਿਰਤੀ ਪੈਦਾ ਹੋ ਗਈ, ਉਹਦਾ ਸਾਰਾ ਜੀਵਨ ਫਿਰ ਵਡਹੰਸ ਹੰਸ ਵਰਗਾ ਹੋ ਗਿਆ। ਅਤੇ ਉਦਾਹਰਨ ਦੇ ਰਿਹਾ ਸੀ ਬਾਬਾ ਫਰੀਦ ਜੀ ਦੀ, ਉਹ ਕਹਿੰਦੇ ਨੇ ਹੰਸ ਉਡਰ ਕੋਧਰੇ ਪਿਆ ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਧਰਾ ਖਾਏ। ਗੁਰਮੁਖ ਵਕਤੀ ਤੌਰ 'ਤੇ ਸੰਸਾਰ ਵਿੱਚ ਵਿਚਰਦਾ ਹੈ, ਪਰ ਉਹਨੂੰ ਪ੍ਰਵਾਨ ਨਹੀਂ ਕਰਦਾ, ਉਹਦੇ ਨਾਲ ਸਮਝੌਤਾ ਨਹੀਂ ਕਰਦਾ, ਉਹਦਾ ਗੁਲਾਮ ਨਹੀਂ ਬਣਦਾ, ਉਹਦੇ ਤੋਂ ਉੱਚਾ ਰਹਿੰਦਾ, ਉਹਦੀ ਵਰਤੋਂ ਕਰ ਲੈਂਦਾ। ਦੂਜਾ ਇੱਕ ਨਾਲ ਹੋਰ ਸਲੋਕ ਕਿਹਾ, ਕਹਿੰਦੇ ਕੱਲਰ ਕੇਰੀ ਛੱਪੜੀ ਹੰਝ ਉਲਥੇ ਆਏ। ਹੰਝ ਦੇ ਅਰਥ ਵੀ ਹੰਸ ਬਣਦਾ ਹੈ। ਕੱਲਰ ਦੀ ਛੱਪੜੀ ਸੀ, ਹੰਝ ਦੇ ਅਰਥ ਨੇ ਹੰਸ ਉੱਥੇ ਉਤਰ ਪਏ, ਬੈਠ ਗਏ। ਕੱਲਰ ਕੇਰੀ ਛੱਪੜੀ ਹੰਝ ਉਲਥੇ ਆਏ, ਚਿੰਜੂ ਬੋੜੈ ਨਾ ਪੀਵੈ। ਕੱਲਰ ਕੇਰੀ ਛੱਪੜੀ ਆਏ ਉਲਥੇ ਹੰਝ, ਇਸ ਤਰ੍ਹਾਂ ਹੈ ਪੰਕਤੀ ਹੈ। ਹੰਝ ਦੇ ਅਰਥ ਨੇ ਹੰਸ, ਚਿੰਜੂ ਬੋੜੈ, ਉਹਨਾਂ ਨੇ ਉਸ ਛੱਪੜੀ ਦੇ ਪਾਣੀ ਦੇ ਵਿੱਚ ਚਿੰਜ ਵੀ ਡੋਬ ਲਈ ਅਤੇ ਕਿਸੇ ਕੋਲੋਂ ਲੰਘਣ ਵਾਲੇ ਨੇ ਕਿਹਾ ਹੋ ਗਿਆ ਭ੍ਰਿਸ਼ਟ, ਇਹਨਾਂ ਨੇ ਤਾਂ ਗੰਦਾ ਪਾਣੀ ਪੀ ਲਿਆ, ਇਹ ਤਾਂ ਮਾਨ ਸਰੋਵਰ 'ਤੇ ਬਹਿਣ ਵਾਲੇ ਸਨ, ਇਹ ਤਾਂ ਮੋਤੀ ਖਾਣ ਵਾਲੇ ਸਨ, ਗੰਦੇ ਪਾਣੀ ਵਿੱਚ ਚਿੰਜ ਪਾ ਲਈ। ਪਰ ਉਹਨਾਂ ਨੂੰ ਪਤਾ ਨਹੀਂ, ਹੰਸ ਦੇ ਅੰਦਰ ਸਿਸਟਮ ਹੀ ਇਸ ਤਰ੍ਹਾਂ ਦਾ ਹੈ, ਉਹ ਭਾਵੇਂ ਗੰਦੇ ਪਾਣੀ ਵਿੱਚ ਚਿੰਜ ਪਾ ਲਏ, ਉਹਦੇ ਗਲੇ ਵਿੱਚ ਰੱਬ ਨੇ ਇੱਕ ਯੰਤਰ ਲਾਇਆ ਹੈ ਕਿ ਗੰਦਗੀ ਉਹਦੇ ਅੰਦਰ ਜਾ ਹੀ ਨਹੀਂ ਸਕਦੀ, ਗਲੇ ਤੋਂ ਪਿਛੇ ਰਹਿ ਜਾਏਗੀ। ਉਹ ਬੜੀ ਵੱਡੀ ਬਿਰਤੀ ਹੈ। ਚਿੰਜੂ ਬੋੜੈ ਨਾ ਪੀਵੈ, ਕਿਉਂ ਨਹੀਂ ਪੀਂਦੇ? ਕਹਿੰਦੇ ਉੱਡਣ ਸੰਦੀ ਡਾਂਝ, ਡਾਂਝ ਕਹਿੰਦੇ ਨੇ ਕਾਲ, ਉਹਨਾਂ ਦੇ ਅੰਦਰ ਉੱਡਣ ਦੀ ਚਿਤਵਣੀ ਲੱਗੀ ਰਹਿੰਦੀ ਹੈ। ਇਸੇ ਤਰ੍ਹਾਂ ਜਿਹਦੇ ਮਨ ਵਿੱਚ ਨਾਮ ਵਸਿਆ ਹੁੰਦਾ ਹੈ, ਉਹ ਵਕਤੀ ਤੌਰ 'ਤੇ ਸੰਸਾਰ ਵਿੱਚ ਆਉਂਦਾ ਹੈ, ਸੰਸਾਰ ਨਾਲ ਜੁੜਦਾ ਹੈ। ਧਿਆਨ ਦੇਣਾ, ਜਿਹੜੀ ਬਿਰਤੀ ਦਾ ਜ਼ਿਕਰ ਕਰ ਰਿਹਾ ਸਾਂ ਨਾ ਕਿ ਭੋਗ ਅਤੇ ਯੋਗ ਇਕੱਠਾ ਕੀ, ਉਹ ਵਕਤੀ ਤੌਰ 'ਤੇ ਭੋਗੀ ਹੁੰਦਾ ਹੈ, ਲੱਗਦਾ ਵੀ ਭੋਗੀ ਹੈ ਪਰ ਉਹ ਭੋਗ ਦੇ ਵਿੱਚ ਯੋਗ ਨੂੰ ਰੱਖਣ ਦੀ ਯੁਗਤੀ ਨੂੰ ਪ੍ਰਾਪਤ ਕਰ ਲੈਂਦਾ। ਔਖੀ ਬੜੀ ਗੱਲ, ਫਿਰ ਮੈਂ ਕਹਾਂਗਾ ਗੱਲ ਦੂਰ ਦੀ ਬੜੀ ਹੈ। ਜਨਕ ਬਹੁਤ ਘੱਟ ਨੇ, ਜਨਕ ਨੇ ਇਸ ਤਰਤੀਬ ਨੂੰ ਵਰਤਿਆ ਸੀ। ਅਸ਼ਟਾਵਕਰ ਤੋਂ ਜਦੋਂ ਉਪਦੇਸ਼ ਲਿਆ ਉਹਨੇ ਗੱਲ ਪੁੱਛੀ ਸੀ, ਮੈਨੂੰ ਤਰੀਕਾ ਦੱਸ ਦੇ ਭੋਗ ਅਤੇ ਯੋਗ ਇਕੱਠੇ ਕਿਵੇਂ ਰਹਿ ਸਕਦੇ ਨੇ, ਦੋਵੇਂ ਚੀਜ਼ਾਂ ਇਕੱਠੀਆਂ। ਜਨਕ ਨੇ ਇੱਕ ਗੱਲ ਕਹੀ ਸੀ, ਗੁਰੂ ਸਾਹਿਬ ਨੇ ਉਹਨੂੰ ਸੌਖਾ ਕਰ ਦਿੱਤਾ। ਗੁਰੂ ਸਾਹਿਬ ਨੇ ਕਿਹਾ, ਉਹਨੇ ਕਿਹਾ ਸੀ ਜਾਗ ਕੇ ਰਹੋ ਦੁਨੀਆ ਦੇ ਵਿੱਚ, ਜਿਹੜੀ ਚੀਜ਼ ਨੂੰ ਤੁਸੀਂ ਵਰਤਦੇ ਹੋ ਉਹਨੂੰ ਪਾਸੇ ਹੋ ਕੇ ਵੇਖੋ ਕਿ ਮੈਂ ਵਰਤ ਰਿਹਾ। ਅੰਦਰ ਇੱਕ ਤੀਜੀ ਚੀਜ਼ ਹੈ ਸਾਡੇ, ਵੈਸੇ ਸਾਨੂੰ ਪਤਾ ਨਹੀਂ ਲੱਗਦਾ, ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਨਾ, ਕਿਸੇ ਦਿਨ ਵਿਸ਼ਾ ਆਵੇਗਾ ਖੋਲ੍ਹ ਕੇ ਗੱਲ ਕਰਾਂ। ਬੜੇ ਸੱਜਣ ਇਹ ਸਵਾਲ ਕਰਦੇ ਨੇ, ਕਹਿੰਦੇ ਮਨ ਨਿਕਲ ਜਾਂਦਾ ਵਿੱਚੋਂ ਜਦੋਂ ਬਾਣੀ ਪੜ੍ਹਦੇ ਹਾਂ, ਮਨ ਨਿਕਲ ਜਾਂਦਾ ਕਿਤੇ ਨਾ, ਮਨ ਬਾਹਰ ਨਿਕਲ ਜਾਂਦਾ, ਮਨ ਵਿੱਚੋਂ ਨਿਕਲ ਜਾਂਦਾ। ਅਤੇ ਮੈਂ ਬੇਨਤੀ ਕਰਾਂ, ਉਹ ਕੌਣ ਹੈ ਜਿਹੜਾ ਮਨ ਦੀ ਖਬਰ ਦਿੰਦਾ ਵੀ ਨਿਕਲ ਗਿਆ? ਇੱਕ ਤਾਂ ਮਨ ਤਾਂ ਨਿਕਲ ਗਿਆ ਨਾ, ਮਨ ਬਾਣੀ ਪੜ੍ਹਦਾ ਪੜ੍ਹਦਾ ਵਿੱਚੋਂ ਚਲਾ ਗਿਆ, ਦੁਕਾਨ 'ਤੇ ਕਿਤੇ ਚਲਾ ਗਿਆ। ਉਹ ਵਿੱਚ ਕੌਣ ਹੈ ਜਿਹੜਾ ਇਹ ਦੱਸ ਰਿਹਾ ਵੀ ਮੇਰਾ ਮਨ ਕਿਤੇ ਗਿਆ ਹੈ? ਬਸ ਉਹਨੂੰ ਲੱਭਣ ਦੀ ਲੋੜ ਹੈ। ਜਿਨ੍ਹਾਂ ਨੇ ਉਹਨੂੰ ਲੱਭ ਲਿਆ ਉਹ ਆਪਣੇ ਨੇੜੇ ਚਲੇ ਗਏ, ਅਤੇ ਉਹਨੂੰ ਸ਼ਬਦ ਤੋਂ ਬਿਨਾਂ ਲੱਭਿਆ ਨਹੀਂ ਜਾ ਸਕਦਾ। ਉਹ ਕੌਣ ਹੈ? ਇੱਕ ਤਾਂ ਬੰਦੇ ਨੂੰ ਠੰਡ ਲੱਗ ਰਹੀ ਹੈ, ਉਹ ਅੰਦਰ ਕੌਣ ਬੈਠਾ ਹੋਇਆ ਜਿਹੜਾ ਕਹਿੰਦਾ ਮੈਨੂੰ ਠੰਡ ਲੱਗ, ਇਹ ਠੰਡ ਮਹਿਸੂਸ ਹੈ? ਉਹ ਜ਼ਰੂਰ ਵੱਖਰਾ ਹੈ। ਅਸ਼ਟਾਵਕਰ ਨੇ ਕਿਹਾ ਸੀ ਜਨਕ ਨੂੰ, ਆਪਣੇ ਆਪ ਨੂੰ ਵੱਖਰਾ ਕਰ ਲੈ, ਹੁੰਦਾ ਨਹੀਂ ਵੈਸੇ ਇਸ ਤਰ੍ਹਾਂ। ਇਹ ਗੱਲ ਕਹਿਣ ਦੀ ਕਰੋੜਾਂ ਵਿੱਚੋਂ ਅਰਬਾਂ ਵਿੱਚੋਂ ਇੱਕ ਬੰਦਾ ਕਰੇਗਾ। ਗੁਰੂ ਸਾਹਿਬ ਨੇ ਇੱਕ ਤਰੀਕਾ ਦੱਸਿਆ, ਉਹ ਤਰੀਕਾ ਸੀ ਸ਼ਬਦ ਨੂੰ ਅੰਦਰ ਧਾਰਨ ਕਰ ਲੈ, ਨਾਮ ਨੂੰ ਧਾਰਨ ਕਰ ਲੈ। ਜਦੋਂ ਨਾਮ ਅੰਦਰ ਟਿਕ ਜਾਏਗਾ ਤੇਰਾ ਮਨ ਵਿੱਚੋਂ ਦੌੜੇਗਾ, ਜਾਂ ਤੂੰ ਕੋਈ ਖਾਣਾ ਖਾਏਗਾ ਤੇਰਾ ਸਰੀਰ ਰਸ ਵੀ ਲਵੇਗਾ, ਅਤੇ ਤੇਰੇ ਮਨ ਦੀ ਉਸ ਰਸ ਤੋਂ ਦੂਰੀ ਵੀ ਬਣੀ ਰਹੇਗੀ, ਤੂੰ ਉਹਦਾ ਗੁਲਾਮ ਨਹੀਂ ਬਣੇਗਾ, ਵਰਤ ਵੀ ਲਵੇਂਗਾ ਅਤੇ ਵੱਖਰਾ ਵੀ ਰਹੇਗਾ। ਜਿਵੇਂ ਇੱਕ ਬੰਦਾ ਪਾਣੀ ਦੇ ਕਿਨਾਰੇ 'ਤੇ ਜਾਂਦਾ ਹੈ ਨਾ, ਵਿੱਚੋਂ ਕਟੋਰਾ ਭਰ ਲੈਂਦਾ, ਪਾਣੀ ਪੀ ਵੀ ਲੈਂਦਾ, ਪਾਣੀ ਤਾਂ ਬਹੁਤ ਜ਼ਿਆਦਾ ਹੈ, ਡੂੰਘਾ ਹੈ, ਉਹ ਬਰਤਨ ਦੇ ਨਾਲ ਇਸ਼ਨਾਨ ਵੀ ਕਰ ਲੈਂਦਾ ਕਿਨਾਰੇ 'ਤੇ ਖੜ੍ਹਾ ਹੋ ਕੇ, ਵਰਤੋਂ ਕਰ ਲਈ, ਇਸ਼ਨਾਨ ਵੀ ਕਰ ਲਿਆ, ਪੀ ਵੀ ਲਿਆ, ਅਤੇ ਡੁੱਬਿਆ ਵੀ ਨਾ। ਪਰ ਇੱਕ ਕੌਣ ਜਿਹਨੇ ਵਿੱਚ ਛਾਲ ਮਾਰ ਦਿੱਤੀ, ਉਹ ਡੁੱਬ ਗਿਆ, ਉਹਨੇ ਭਾਂਡੇ ਦੀ ਵਰਤੋਂ ਨਹੀਂ ਕੀਤੀ। ਤਾਂ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਕਿਹਾ ਵੀ ਵਿੱਚੇ ਹੋਵੇ ਮੁਕਤ, ਉਹਦਾ ਅਰਥ ਸੀ ਗੁਰੂ ਦੀ ਮਤ ਦਾ ਭਾਂਡਾ ਲੈ ਕੇ ਪਦਾਰਥ ਦੀ ਓਨੀ ਲੋੜ ਜਿੰਨੀ ਤੈਨੂੰ ਚਾਹੀਦੀ ਓਨੀ ਕੱਢ ਲੈ, ਸਾਰਾ ਨਾ ਜੱਫਾ ਮਾਰੀ, ਡੋਬ ਦੇਗਾ ਤੈਨੂੰ, ਬਸ ਤਾਂ ਹੀ ਜੀਵਨ ਡੁੱਬਿਆ। ਬੰਦਾ ਕਿੱਥੇ ਛੱਡਦਾ ਹੈ? ਸੱਪ ਬਣ ਕੇ ਬੈਠਾ ਉੱਤੇ, ਕਿਸੇ ਚੀਜ਼ ਨੂੰ ਛੱਡਣ ਨੂੰ ਤਿਆਰ ਨਹੀਂ। ਜਿੰਨਾ ਚਿਰ ਛੱਡਣ ਦੀ ਆਦਤ ਨਾ ਪਈ ਅੰਦਰ ਕੋਈ ਸ਼ੈ ਟਿਕਣੀ ਨਹੀਂ, ਕੁਝ ਨਹੀਂ ਟਿਕੇਗਾ ਅੰਦਰ। ਬੜਾ ਕੁਝ ਅਸੀਂ ਪੜ੍ਹਿਆ, ਬੜਾ ਕੁਝ ਜਪਿਆ, ਅੰਦਰ ਜਿੰਨਾ ਚਿਰ ਟੁੱਟਾ ਨਾ ਸਾਡਾ, ਜਿਹੜਾ ਸੰਸਾਰ ਨਾਲ ਇੱਕਮਿਕ ਹੋ ਚੁੱਕਾ, ਜਿੰਨਾ ਚਿਰ ਉਹਦੇ ਵਿੱਚ ਕੋਈ ਭੁਚਾਲ ਨਾ ਆਇਆ, ਕਿ ਉਹ ਪਦਾਰਥ ਤੋਂ ਵੱਖਰਾ ਨਾ ਹੋ ਗਿਆ, ਨਹੀਂ ਟਿਕਣਾ ਜੋ ਮਰਜ਼ੀ ਕਰੀਏ। ਬੜੇ ਤਰਲੇ ਲੈਂਦਾ ਮਨੁੱਖ, ਬੜਾ ਕਹਿੰਦਾ ਕੋਈ ਸ਼ਬਦ ਹੈ, ਸ਼ਬਦ ਦੱਸੋ, ਪੜ੍ਹਾਂਗੇ, ਅੰਦਰ ਟਿਕ ਜਾਏਗਾ, ਨਹੀਂ ਟਿਕੇਗਾ ਜਿੰਨਾ ਚਿਰ ਛੱਡਿਆ ਨਾ। ਇਸ ਕਰਕੇ ਛੱਡਣ ਦਾ ਤਰੀਕਾ ਦੱਸਿਆ ਗੁਰੂ ਸਾਹਿਬ ਨੇ। ਤਾਂ ਜਿੰਨਾ ਚਿਰ, ਜਦੋਂ ਇਹ ਜੁਗਤ ਹੈ, ਮੈਂ ਸਮੇਂ ਵਿੱਚ ਰਹਿ ਕੇ ਸਮਾਪਤੀ ਕਰਾਂ, ਮੈਂ ਤਿੰਨ ਵਿਸ਼ਿਆਂ 'ਤੇ ਇਹਨਾਂ ਦਿਨਾਂ ਵਿੱਚ ਬਚਨ ਸਾਂਝੇ ਕਰ ਰਿਹਾ ਸੀ, ਭੁਗਤ, ਜੁਗਤ ਔਰ ਮੁਗਤ। ਇਹ ਜੁਗਤ ਕਿਹੜੀ ਹੈ? ਹਜ਼ੂਰ ਨੇ ਕਿਹਾ ਨਾਮ ਨਾਲ ਸੁਰਤੀ ਜੋੜ, ਜਿਉਂ ਜਿਉਂ ਨਾਮ ਦਾ ਨਿਵਾਸ ਅੰਦਰ ਹੋਏਗਾ ਤੇਰੇ ਅੰਦਰ ਇੱਕ ਕੰਟਰੋਲਰ ਲੱਗ ਜਾਏਗਾ, ਸਾਰੇ ਜੀਵਨ ਨੂੰ ਨਾਮ ਕੰਟਰੋਲ ਕਰੇਗਾ, ਤੈਨੂੰ ਆਪਣੇ ਹੱਥਾਂ ਵਿੱਚ ਲੈ ਲਏਗਾ, ਤੇਰਾ ਮਾਰਗਦਰਸ਼ਕ ਬਣ ਜਾਏਗਾ, ਫਿਰ ਤੂੰ ਚੀਜ਼ਾਂ ਦੀ ਵਰਤੋਂ ਕਰੇਗਾ, ਚੀਜ਼ਾਂ ਦੇ ਵਿੱਚ ਫਸੇਗਾ ਨਹੀਂ, ਦੂਰੀ ਬਣਾ ਕੇ ਰੱਖੇਗਾ ਨਾਮ। ਜਿਵੇਂ ਮੁਰਗਾਬੀ ਦੀ ਉਦਾਹਰਨ ਮੈਂ ਸਾਂਝੀ ਕੀਤੀ ਸੀ, ਉਹਦੇ ਖੰਭ ਥਿੰਦੇ ਨੇ, ਪਾਣੀ ਉਹਨੂੰ ਚੰਬੜਦਾ ਨਹੀਂ, ਪਾਣੀ ਦੇ ਵਿੱਚ ਡੁੱਬ ਵੀ ਜਾਂਦੀ ਹੈ, ਟੁੱਬੀ ਮਾਰ ਲੈਂਦੀ ਹੈ, ਨਿਕਲ ਕੇ ਫਿਰ ਉੱਡ ਜਾਂਦੀ, ਪਾਣੀ ਨਹੀਂ ਉਹਨੂੰ ਚੰਬੜਦਾ। ਜਿਉਂ ਜਿਉਂ ਗੁਰਮੁਖ ਆਪਣੇ ਮਨ ਦੇ ਵਿੱਚ ਸ਼ਬਦ ਦਾ ਨਿਵਾਸ ਕਰਦਾ ਹੈ, ਜਿਉਂ ਜਿਉਂ ਨਾਮ ਅੰਦਰ ਵਸਦਾ ਜਾਂਦਾ ਹੈ, ਫਿਰ ਉਹ ਗੁਰਮੁਖ ਜਦੋਂ ਉਹਦੇ ਸੁਰਤ ਦੇ ਖੰਭਾਂ ਦੇ ਅੰਦਰ ਨਾਮ ਦਾ ਥਿੰਦਾ ਆ ਜਾਂਦਾ ਹੈ, ਜਿਵੇਂ ਉਹ ਮੁਰਗਾਬੀ ਦੇ ਖੰਭ ਨੇ, ਫਿਰ ਉਹ ਪਦਾਰਥ ਦੇ ਵਿੱਚ ਟੁੱਬੀ ਵੀ ਮਾਰਦਾ ਹੈ, ਪਰ ਟੁੱਬੀ ਮਾਰ ਕੇ ਨਿਕਲ ਕੇ ਉੱਡ ਵੀ ਜਾਂਦਾ ਹੈ, ਦੋਵੇਂ ਕੱਲਾਂ ਇਕੱਠੀਆਂ ਵਾਪਰਦੀਆਂ। ਇਹ ਹੈ ਯੋਗ ਅਤੇ ਭੋਗ। ਹੁਣ ਇਹ ਸਮਝ ਲੈਣਾ ਵੀ ਗ੍ਰਿਸਤ ਪ੍ਰਵਾਨ ਕਿਹੜਾ ਬਣਾਇਆ ਹੈ। ਇਹ ਕੇਵਲ ਕਹਿਣ ਸੁਣਨ ਦੀਆਂ ਗੱਲਾਂ ਨਹੀਂ, ਆਪਾਂ ਵੀ ਕਹਿ ਦਿਆਂਗੇ ਹਾਥ ਪਾਏ ਕਰ ਕੰਮ ਸਭ, ਚੇਤ ਨਿਰੰਜਨ ਨਾਲ ਵਿਆਖਿਆ ਹੋ ਸਕਦੀ, ਕਿਤਾਬ ਲਿਖੀ ਜਾ ਸਕਦੀ, ਪਰ ਜਿੰਨਾ ਚਿਰ ਕਹਾਣੀ ਵਾਪਰੇ ਨਾ ਜੀਵਨ ਵਿੱਚ ਕਿਵੇਂ ਹੋਏਗਾ, ਲਿਬੜ ਜਾਏਗਾ ਆਦਮੀ। ਤਾਂ ਸਤਿਗੁਰੂ ਨੇ ਤਰੀਕਾ ਦੱਸਿਆ, ਵਿੱਚੇ ਮੁਕਤ ਹੋਣ ਦਾ ਤਰੀਕਾ ਹੈ, ਜਦੋਂ ਨਾਮ ਅੰਦਰ ਵਸਿਆ, ਅੰਦਰ ਦੀ ਬਿਰਤੀ ਹੀ ਤਬਦੀਲ ਹੋ ਗਈ, ਵੈਰਾਗ ਆ ਗਿਆ, ਵੈਰਾਗ ਦੇ ਉੱਤੇ ਪਈ ਮਾਇਆ ਤੇ ਤਿਲਕ ਗਈ, ਅੰਦਰ ਨਹੀਂ ਜਾਂਦੀ, ਧੱਸਦੀ ਨਹੀਂ ਅੰਦਰ, ਆਉਂਦੇ ਨੇ ਪਦਾਰਥ ਅੰਦਰ ਨਹੀਂ ਜਾਂਦੇ, ਆਉਂਦੀ ਹੈ ਵਾਸ਼ਨਾ ਬਾਹਰੋਂ ਖਹਿ ਕੇ ਤਿਲਕ ਜਾਂਦੀ, ਆਉਂਦੀ ਜ਼ਰੂਰ ਹੈ, ਸਰੀਰ ਹੈ ਨਾ, ਇਹ ਨਾ ਸਮਝਣਾ ਵਾਸ਼ਨਾ ਨਹੀਂ ਕਿਸੇ ਸਰੀਰ ਵਿੱਚ, ਥੋੜ੍ਹੇ ਜਿਹੇ ਉਂਗਲਾਂ 'ਤੇ ਗਿਣੇ ਸਰੀਰ ਨੇ ਇਸ ਧਰਤੀ 'ਤੇ ਜਿਹੜੇ ਵਾਸ਼ਨਾ ਰਹਿਤ ਨੇ, ਬਾਕੀਆਂ ਵਿੱਚ ਵਾਸ਼ਨਾ ਆਉਂਦੀ ਹੈ, ਸਾਰਿਆਂ ਵਿੱਚ ਆਉਂਦੀ ਹੈ, ਫਰਕ ਇੰਨਾ ਆਉਂਦੀ ਹੈ ਅੰਦਰ ਨਹੀਂ ਜਾਂਦੀ, ਬਸ ਧਰਮੀ ਵਿੱਚ ਅਤੇ ਸੰਸਾਰੀ ਵਿੱਚ ਹੋਰ ਕੋਈ ਫਰਕ ਨਹੀਂ, ਦੋਵੇਂ ਖਾਂਦੇ ਨੇ, ਦੋਵੇਂ ਵੇਖਦੇ ਨੇ, ਦੋਵੇਂ ਹੀ ਮਾਇਆ ਕਮਾਉਂਦੇ ਨੇ, ਕੰਮ ਕਰਦੇ ਨੇ, ਸੌਂਦੇ ਜਾਗਦੇ, ਸਭ ਕੁਝ ਹੈ, ਫਰਕ ਕੀ ਹੈ? ਫਰਕ ਇਹ ਹੈ ਵੀ ਸੰਸਾਰੀ ਦੇ ਮਨ ਦੇ ਵਿੱਚ ਮਾਇਆ ਰਹਿੰਦੀ ਹੈ ਅਤੇ ਧਰਮ ਉਹਦੀ ਪਰਿਕਰਮਾ ਕਰਦਾ ਚੌਵਾਂ ਪਾਸੇ, ਨਾਮ ਬਾਹਰ ਰਹਿੰਦਾ ਉਹਦੇ, ਨਾਮ ਅੰਦਰ ਨਹੀਂ ਜਾਂਦਾ, ਅੰਦਰ ਮਾਇਆ ਰਹਿੰਦੀ, ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ। ਸੰਸਾਰੀ ਦੇ ਅਰਥ ਕੀ ਨੇ? ਨੇਮ ਧਾਰਮਿਕ ਕਿਹੜਾ ਹੈ? ਵਿਖਾਵੇ ਵਾਲਾ ਧਾਰਮਿਕ, ਮਾਇਆ ਉਹਦੇ ਅੰਦਰ ਹੈ, ਧਰਮ ਉਹਦੇ ਚੌਵਾਂ ਪਾਸੇ ਪਰਿਕਰਮਾ ਕਰੀ ਜਾਂਦਾ ਹੈ। ਅਤੇ ਧਾਰਮਿਕ ਬੰਦਾ ਕਿਹੜਾ ਹੈ? ਨਾਮ ਉਹਦੇ ਅੰਦਰ ਰਹਿੰਦਾ ਅਤੇ ਮਾਇਆ ਉਹਦੀ ਪਰਿਕਰਮਾ ਕਰਦੀ ਹੈ, ਮਾਇਆ ਅੰਦਰ ਨਹੀਂ ਜਾ ਸਕਦੀ, ਉਹਦੇ ਦੁਆਲੇ ਘੁੰਮਦੀ ਰਹਿੰਦੀ, ਮਾਇਆ ਅੰਦਰ ਨਹੀਂ ਜਾਂਦੀ। ਇਹ ਕੰਸੈਪਟ ਦਿੱਤਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੇਰੀ ਅਤੇ ਪੀਰੀ ਦਾ, ਮੇਰੀ ਸਿੱਖ ਦੇ ਅੰਦਰ, ਪੀਰੀ ਬਾਹਰ। ਜਦੋਂ ਪੀਰੀ ਅੰਦਰ ਚਲੀ ਗਈ ਤਾਂ ਮੇਰੀ ਤਾਂ ਵਿਚਾਰੀ ਬਾਹਰ ਖੜ੍ਹੀ ਹੈ, ਜੁੱਤੇ ਲੈ ਕੇ ਖੜ੍ਹੀ, ਫਿਰ ਉੱਥੇ ਕਿਵੇਂ ਬਰਕਤ ਆਏਗੀ? ਸ਼ਕਤੀ ਨੇ ਫੜ ਲਿਆ ਸਾਰਾ ਕੁਝ, ਭਗਤੀ ਬਾਹਰ ਰਹਿ ਗਈ, ਭਗਤੀ ਦਾ ਤਾਂ ਨਿਰਾਦਰ ਹੋ ਗਿਆ। ਪੀਰੀ ਵਿਚਾਰੀ ਤਾਂ ਤਰਲੇ ਕਰਦੀ ਫਿਰਦੀ, ਮੀਰੀ ਵਾਲਿਆਂ ਦੇ ਪੈਰ ਘੁੱਟਦੀ ਫਿਰਦੀ ਹੈ, ਪੈਰ ਚੱਟਦੀ ਫਿਰਦੀ, ਵੀ ਕਿਰਪਾ ਰੱਖਿਆ ਜੇ ਸਾਡੇ 'ਤੇ, ਥੋੜ੍ਹੀ ਜਿਹੀ ਨਜ਼ਰ ਰੱਖਿਆ ਜੇ। ਫਿਰ ਗੁਰੂ ਸਾਹਿਬ ਨੇ ਕਿਹਾ ਤੁਸੀਂ ਮੇਰਾ ਸਿਧਾਂਤ ਬਦਲ ਦਿੱਤਾ ਹੈ, ਹੁਣ ਮੌਜ ਲਵੋ, ਖੁਆਰ ਹੋਣਾ ਪਏਗਾ, ਅਜੇ ਹੋਰ ਖੁਆਰੀ ਆਏਗੀ, ਦੇਖਦੇ ਰਹਿਣ। ਕਿਉਂਕਿ ਮੇਰੀ ਸੀ ਅੰਦਰ, ਮੇਰੀ ਦਾ ਅਧਿਕਾਰ ਸੀ, ਭਗਤੀ ਦਾ ਅਧਿਕਾਰ ਸੀ, ਪੀਰੀ ਤਾਂ ਉਹਦੀ ਪਹਿਰੇਦਾਰ ਸੀ ਬਾਹਰ, ਪੀਰੀ ਤਾਂ ਬਾਹਰਲੇ ਪਾਸੇ ਸੀ, ਮੇਰੀ ਬਾਹਰਲੇ ਪਾਸੇ, ਪੀਰੀ ਅੰਦਰ ਰਹੇ, ਧਰਮ ਅੰਦਰ ਰਹੇ, ਮਾਇਆ ਬਾਹਰ ਰਹੇ। ਪਰ ਉਲਟ ਕਰ ਦਿੱਤਾ ਸੀ, ਮਾਇਆ ਵੜ ਗਈ ਅੰਦਰ, ਧਰਮ ਵਿਚਾਰਾ ਚੌਂਕੀਦਾਰ ਬਣ ਕੇ ਬਾਹਰ ਫਿਰਦਾ ਹੈ, ਇਹ ਉਲਟ ਹੋ ਗਈ ਰੀਤ, ਸਾਰੀ ਗਲਤ ਸਿੰਬਲ ਕਰਦਾ। ਤਾਂ ਮੈਂ ਬੇਨਤੀ ਜਿਹੜੀ ਸਾਂਝੀ ਕਰ ਰਿਹਾ ਸਾਂ, ਹਜ਼ੂਰ ਨੇ ਜਿਹੜਾ ਸਾਨੂੰ ਭੋਗ ਅਤੇ ਯੋਗ, ਗ੍ਰਿਸਤ ਅਤੇ ਇਹ ਨਿਰਵਾਣ, ਦੋ ਚੀਜ਼ਾਂ ਇਕੱਠੀਆਂ ਦਿੱਤੀਆਂ, ਜੇ ਉਹਦੀ ਜੁਗਤੀ ਸਮਝਣ ਤੋਂ ਬਿਨਾਂ ਅਸੀਂ ਆਪਣੀ ਵਿਆਖਿਆ ਕਰ ਦਿੱਤੀ ਤਾਂ ਗਲਤ ਹੋ ਜਾਏਗੀ, ਠੀਕ ਨਹੀਂ ਰਹੇਗੀ ਉਹ ਵਿਆਖਿਆ, ਗਲਤ ਚਲੀ ਜਾਏਗੀ। ਤਾਂ ਇਹਨੂੰ ਸਮਝ ਲੈਣਾ ਚਾਹੀਦਾ, ਸਤਿਗੁਰੂ ਨੇ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ, ਸੇਵਾ ਵਿੱਚੋਂ ਇਹ ਤਿੰਨ ਚੀਜ਼ਾਂ ਮਿਲਦੀਆਂ ਨੇ, ਭੁਗਤ ਪਦਾਰਥ, ਜੁਗਤ ਜਾਚ, ਪਦਾਰਥ ਨੂੰ ਵਰਤਣਾ ਕਿਵੇਂ। ਜਿਹੜੇ ਫਿਰ ਜੁਗਤ ਨੂੰ ਅਪਣਾ ਲੈਂਦੇ ਨੇ ਉਹਨਾਂ ਨੂੰ ਮੁਕਤੀ ਮਿਲਦੀ ਹੈ। ਅਗਲੇ ਦੋ ਦਿਨਾਂ ਵਿੱਚ ਮੁਕਤੀ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਇਸ ਵਿਸ਼ੇ 'ਤੇ ਵਿਚਾਰ ਕੀਤੀ ਜਾਏਗੀ। ਇੱਕ ਦੋ ਮਿੰਟ ਲਈ ਆਪਾਂ ਹੁਣ ਸ਼ਬਦ ਨਾਲ ਜੁੜੀਏ, ਫਿਰ ਸਮਾਪਤੀ ਹੋਵੇਗੀ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ।